ओंकार सतनाम कर्ता पुरुष निर्भो निर्वैर अकाल मूरत अजूनी सैभं गुरुप्रसाद सर्वशील मम शीलं सर्वपावने मम पावनं सर्वकर्तव्ये मम कर्ता नानक लेप छेप न लिप्यते हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ मया करो शरीर स्वस्थ खीण समय सिमरंत नानक राम दामोदर माधवे गुरु रूप सत्संग जीओ फतेह प्रवान करने वाहिगुरु जी का खालसा वाहिगुरु जी की फतेह। अज दे इस महा वाक दे च इक सत्संगी दे अंदर जिहड़ी जागृति पैदा हो जाती है जग्यासा पैदा हो जाती है उसका जिक्र है और बड़े सोहने शब्दों विच धन गुरु अर्जन देव जी महाराज ने सत्संगी दी मानसिक अवस्था नु इन्हां शब्दों दे राही वर्णन किया बयान किया। उमक्यो उमंग उछाल शौक जज्बा ऐसा देखण दे चाया जितने चिर तक धन दी मन विच उमंग है धर्म दी उमंग पैदा नहीं आती। मन विच कहिंदे ने मन विच दो विपरीत प्यासा दो विपरीत भुखा नहीं रह सकदियां इक्को ही रहेगी। जितने चिर तक संसार दी ते पदार्थां दी उमंग है परमात्मा दी उमंग पैदा ही नहीं होंदी ही नहीं। अगर सत्संगी इस ढंग नाल सोचन ए उमंग क्यों नहीं पैदा हुई तो एको ही कारण है परमात्मा दी उमंग इस वास्ते नहीं पैदा हुई पदार्थां दी उमंग है। धर्म दी प्यास इस वास्ते नहीं पैदा हुई अजे ते धन दी प्यास बड़ी प्रबल है बड़ी प्रबल। ये दो तरह दी प्यास जो बिल्कुल विपरीत है इक्को समय मन विच नहीं रहे। इस बुनियादी नुक्ते नु चेते रख लेना। कथा एक ऐसा विषय जिदी शुरुआत ना सुनी होवे ना विचकार ते आखरत कुछ पल्ले नहीं पैंदा। इस वास्ते मैं कई दफा रिपीट करदा जिहड़े स्रोते बाद विच आउंदे ने उहनां नूं भी पहल दा पता चल जाए सार दा पता चल जाए। मैं फिर दोहरावां ਦੋ ਵਿਪਰੀਤ ਪਿਆਸਾਂ, ਦੋ ਵਿਪਰੀਤ ਮੰਗਾਂ ਮਨ ਵਿੱਚ ਨਹੀਂ ਰਹਿੰਦੀਆਂ। ਦੋ ਵਿਪਰੀਤ ਤਰ੍ਹਾਂ ਦੀ ਉਮੰਗ ਮਨ ਵਿੱਚ ਨਹੀਂ ਰਹਿੰਦੀ। ਪਰਮਾਤਮਾ ਦੀ ਪਿਆਸ ਨਹੀਂ ਪੈਦਾ ਹੋਈ, ਉਮੰਗ ਨਹੀਂ ਪੈਦਾ ਹੋਈ, ਤੋ ਅਜੇ ਪਦਾਰਥਾਂ ਤੋਂ ਮਨ ਨਹੀਂ ਰਜਿਆ, ਨਹੀਂ ਰਜਿਆ। ਕਹਿੰਦੇ ਨੇ ਲੋੜਾਂ ਮਨੁੱਖ ਦੀਆਂ ਸੀਮਤ ਨੇ, ਜਿਤਨੀਆਂ ਪਸ਼ੂ ਦੀਆਂ ਨੇ ਉਤਨਾ ਹੀ ਮਨੁੱਖ ਦੀਆਂ ਨੇ। ਭੁੱਖ ਪਸ਼ੂ ਨੂੰ ਲੱਗਦੀ ਹੈ ਤੇ ਭੁੱਖ ਦੀ ਪੂਰਤੀ ਵਾਸਤੇ ਉਹ ਰਿਜ਼ਕ ਦੀ ਤਲਾਸ਼ ਕਰਦਾ, ਦੌੜਦਾ। ਕਈ ਦਫਾ ਸਾਡੇ ਨਾਲੋਂ ਵੀ ਬੜੀ ਲੰਬੀ ਮੁਸਾਫਰਤ ਤੈਅ ਕਰਦਾ ਰਿਜ਼ਕ ਦੀ ਤਲਾਸ਼ ਦੇ ਵਿੱਚ। ਪਿਆਸ ਪਸ਼ੂ ਨੂੰ ਵੀ ਲੱਗਦੀ ਹੈ, ਸਰਦੀ ਗਰਮੀ ਤੋਂ ਉਸ ਨੂੰ ਵੀ ਆਪਣੇ ਜਿਸਮ ਨੂੰ ਬਚਾਉਣਾ ਪੈਂਦਾ। ਆਪਣੇ ਮਾਸੂਮ ਬੱਚਿਆਂ ਦੀ ਬੜੀ ਮਮਤਾ ਨਾਲ ਉਹ ਵੀ ਪਾਲਣਾ ਕਰਦਾ। ਸਾਰਾ ਦਿਨ ਪੰਛੀ ਦਾਣਾ ਦੁਣਕਾ ਚੁਗਦੇ ਨੇ ਔਰ ਆ ਕੇ ਆਪਣੇ ਬੱਚਿਆਂ ਦੇ ਮੂੰਹ ਚ ਪਾਉਂਦੇ। ਕਈ ਦਫਾ ਖੋਜੀ ਪੁਰਸ਼ ਕਹਿੰਦੇ ਨੇ ਜਿੰਨੇ ਦਾਣੇ ਉਹਨਾਂ ਨੇ ਚੁੱਗੇ ਹੁੰਦੇ ਨੇ ਬੜੀ ਮੁਸ਼ਕਿਲ ਨਾਲ ਉਹਨਾਂ ਦੀ ਪੂਰਤੀ ਹੋਵੇਗੀ, ਪਰ ਆਪਣੇ ਬੱਚਿਆਂ ਦੇ ਮੂੰਹ ਚ ਪਾ ਦਿੰਦੇ। ਮਮਤਾ ਉਹਨਾਂ ਚ ਵੀ ਬੜੀ ਪ੍ਰਬਲ ਹੈ, ਬੜੀ ਪ੍ਰਬਲ ਹੈ। ਸਰਦੀ ਗਰਮੀ ਤੋਂ ਉਹ ਵੀ ਆਪਣੇ ਆਪ ਨੂੰ ਬਚਾਉਂਦੇ ਨੇ। ਭੁੱਖ ਪਿਆਸ ਉਹਨਾਂ ਦੇ ਅੰਦਰ ਵੀ ਪੈਦਾ ਹੋ ਜਾਂਦੀ ਹੈ। ਜਿੱਥੇ ਤੱਕ ਸਰੀਰਕ ਲੋੜਾਂ ਦੀ ਗੱਲ ਹੈ, ਪਸ਼ੂ ਤੇ ਮਨੁੱਖ ਦੀਆਂ ਇੱਕੋ ਹੀ ਨੇ, ਇੱਕੋ ਹੀ ਨੇ। ਲੇਕਿਨ ਮਨੁੱਖ ਪਸ਼ੂ ਨਾਲੋਂ ਨਿਆਰਾ ਉੱਥੇ ਆਉਂਦਾ ਹੈ। ਲੋੜ ਦੀ ਸੀਮਾ ਹੈ, ਲੋਭ ਦੀ ਸੀਮਾ ਨਹੀਂ ਹੈ। ਲੋਭ ਮਨੁੱਖ ਦੇ ਚ ਆਉਂਦਾ ਹੈ, ਪਸ਼ੂਆਂ ਚ ਨਹੀਂ ਆਉਂਦਾ। ਕਿਸੇ ਵੀ ਪੰਛੀਆਂ ਦੇ ਘੋਂਸਲੇ ਦੇ ਚ ਕੱਲ ਵਾਸਤੇ ਦਾਣੇ ਨਹੀਂ ਆਉਣਗੇ। ਅੱਜ ਜੋ ਕੁਝ ਚੁਗ ਲਿਆ ਚੁਗ ਲਿਆ, ਕੱਲ ਵਾਸਤੇ ਕੋਈ ਸਟਾਕ ਨਹੀਂ ਹੈ, ਕੱਲ ਵਾਸਤੇ ਉਹਨਾਂ ਕੋਲ ਕੁਛ ਵੀ ਨਹੀਂ ਹੈ। ਕੱਲ ਵਾਸਤੇ ਪਸ਼ੂ ਪਕਸ਼ੀ ਕੁਛ ਵੀ ਨਹੀਂ ਬਚਾਉਂਦਾ। ਸੱਤ ਪੀੜ੍ਹੀਆਂ ਦੇ ਖਾਣ ਵਾਸਤੇ ਵੀ ਕਈਆਂ ਦੇ ਘਰਾਂ ਚ ਬਹੁਤ ਹੋਵੇਗਾ, ਜੇ ਸੱਤ ਪੀੜ੍ਹੀਆਂ ਵੀ ਖਾਣ ਤੇ ਮੁੱਕੇਗਾ ਨਹੀਂ। ਪਰ ਭੁੱਖ ਤੇ ਅਜੇ ਵੀ ਹੈ, ਭੁੱਖ ਲੋਭ ਬਣ ਗਈ ਹੈ। ਲੋਭ ਜੈਸੇ ਭੋਜਨ ਸਾਹਮਣੇ ਪਿਆ ਤੇ ਮੈਨੂੰ ਭੁੱਖ ਲੱਗੀ ਹੈ, ਭੁੱਖ ਦੀ ਸੀਮਾ ਹੈ, ਦੋ ਪ੍ਰਸ਼ਾਦੇ ਛਕ ਲਵਾਂਗਾ, ਤਿੰਨ ਛਕ ਲਵਾਂਗਾ, ਚਾਰ ਚਲੋ ਅੱਠ ਛਕ ਲਵਾਂਗਾ, ਸੀਮਾ ਤਾਂ ਹੈ ਨਾ। ਭੁੱਖ ਦੀ ਸੀਮਾ ਹੈ ਲੇਕਿਨ ਸਵਾਦ ਦੀ ਸੀਮਾ ਨਹੀਂ ਹੈ। ਹੁਣ ਸਵਾਦ ਵੱਸ ਹੋ ਕੇ ਮੈਂ ਪਤਾ ਨਹੀਂ ਕਿਤਨਾ ਖਾਈ ਜਾਵਾਂ, ਸਾਰਾ ਦਿਨ ਖਾਈ ਜਾਵਾਂ, ਸਵਾਦ ਦੀ ਸੀਮਾ ਨਹੀਂ ਹੈ, ਭੁੱਖ ਦੀ ਸੀਮਾ ਹੈ। ਲੋੜ ਦੀ ਸੀਮਾ ਹੈ, ਲੋਭ ਦੀ ਸੀਮਾ ਨਹੀਂ ਹੈ। ਲੋਭ ਕਿਧਰੇ ਵੀ ਆਪਣੀ ਸੀਮਾ ਨਹੀਂ ਰੱਖਦਾ। ਲੱਖਾਂ ਪਤੀ ਬਣ ਗਿਆ, ਫਿਰ ਕਰੋੜਾਂ ਪਤੀ ਬਣ ਗਿਆ, ਫਿਰ ਅਰਬਾਂ ਪਤੀ ਬਣ ਗਿਆ। ਅਮੈਰੀਕਾ ਦੇ ਇੱਕ ਧਨਾੜ ਦੀ ਮੈਂ ਜੀਵਨ ਕਥਾ ਪੜ੍ਹ ਰਿਹਾ ਸੀ ਕਿਤਾਬ, ਉਸਦੀ ਜੀਵਨ ਕਥਾ। ਉਹ 10 ਅਰਬ ਕੈਸ਼ ਡਾਲਰ ਬੈਂਕਾਂ ਦੇ ਛੋੜ ਕੇ ਮਰ ਰਿਹਾ ਸੀ। ਜਿਹੜੀ ਸੰਪਦਾ ਸੀ ਉਹ ਤੇ ਅਲੱਗ, ਜਿਹੜੇ ਉਹਦੇ ਕਾਰਖਾਨੇ ਸਨ ਉਹ ਤੇ ਅਲੱਗ, ਜਿਹੜੀਆਂ ਸੋਨੇ ਦੀਆਂ ਉਸਦੀਆਂ ਖਾਣਾਂ ਸਨ ਉਹ ਤੇ ਅਲੱਗ, ਲੇਕਿਨ ਕੈਸ਼ 10 ਅਰਬ ਡਾਲਰ ਉਹ 15-20 ਬੈਂਕਾਂ ਵਿੱਚ ਕੈਸ਼ ਛੋੜ ਕੇ ਜਾ ਰਿਹਾ ਸੀ। ਇੱਕ ਉੱਘਾ ਦਾਰਸ਼ਨਿਕ ਜੋ ਉਹਨਾਂ ਦੀ ਜੀਵਨ ਕਥਾ ਲਿਖ ਰਿਹਾ ਸੀ ਤੇ ਚਾਹੁੰਦਾ ਸੀ ਮਰਨ ਲੱਗੇ ਦੀ ਕਥਾ ਵੀ ਲਿਖਾਂ, ਜਨਮ ਤੇ ਲਿਖਿਆ, ਜੀਵਨ ਤੇ ਲਿਖਿਆ, ਹੁਣ ਮਰ ਰਿਹਾ ਤੇ ਵੀ ਲਿਖਣਾ, ਇਸ ਤੋਂ ਬਿਨਾਂ ਤੇ ਕਥਾ ਅਧੂਰੀ ਰਹੇਗੀ। ਤੋ ਕੋਲ ਬੈਠਾ ਹੈ, ਉਸਨੇ ਪੁੱਛ ਲਿਆ, ਮਹਾਨ ਭਾਵ, ਇਸ ਆਖਰੀ ਸਮੇਂ, ਇਸ ਆਖਰੀ ਲਮੇ ਤੁਹਾਡੇ ਅੰਦਰ ਕੀ ਇੱਛਾ ਚੱਲ ਰਹੀ ਹੈ? ਤੁਸੀਂ ਬੜੇ ਖੁਸ਼ੀ ਨਾਲ ਜੀਵੇ ਹੋ, ਮਰਦੇ ਵੀ ਖੁਸ਼ੀ ਨਾਲ ਪਏ ਹੋਵੋਗੇ, ਕਿਉਂਕਿ ਅਰਬਾਂ ਖਰਬਾਂ ਦੀ ਤੁਸੀਂ ਸੰਪਦਾ ਛੱਡ ਕੇ ਜਾ ਰਹੇ ਹੋ ਤੇ $10 ਅਰਬ ਕੈਸ਼ ਅੰਤਿਮ ਸਮੇਂ ਉਹਦੀਆਂ ਅੱਖਾਂ ਭਰ ਆਈਆਂ, ਹੰਝੂ ਨਿਕਲੇ। ਕਹਿੰਦੇ ਖਾਹਿਸ਼ ਰਹਿ ਗਈ, ਮੈਂ $100 ਅਰਬ ਕੈਸ਼ ਕਰਨਾ ਚਾਹੁੰਦਾ ਸੀ, ਰਹਿ ਗਈ ਗੱਲ, ਕੁਛ ਵੀ ਨਹੀਂ, ਕੁਛ ਵੀ ਨਹੀਂ। ਜਨਮ ਰੋਂਦਿਆਂ ਹੋਇਆ ਹੁੰਦਾ ਹੈ ਤੇ ਜੀਵਨ ਦੇ ਵਿੱਚ ਵੀ ਮਨੁੱਖ ਰੋਂਦਾ ਹੀ ਰਹਿੰਦਾ ਹੈ ਤੇ ਮਰਨ ਲੱਗਿਆਂ ਵੀ ਰੋਣਾ ਹੀ ਆ ਗਿਆ। ਜ਼ਿੰਦਗੀ ਅਕਾਰਤ ਚਲੀ ਗਈ, ਅਜਾਈ ਚਲੀ ਗਈ, ਜੀਵਨ ਬਰਬਾਦ ਚਲਾ ਗਿਆ, ਜ਼ਿੰਦਗੀ ਅਸਫਲ ਹੋਈ। ਠੀਕ ਹੈ, ਜਨਮ ਲੈਂਦਿਆਂ ਰੋਇਆ ਹੈ, ਰੋਣਾ ਹੀ ਪਏਗਾ। ਮਾਂ ਦਾ ਗਰਭ ਇੱਕ ਯੋਗੀ ਦੀ ਗੁਫਾ ਸੀ, ਮਾਂ ਦਾ ਗਰਭ ਇੱਕ ਯੋਗੀ ਦੀ ਸਮਾਧੀ ਸੀ, ਮਾਂ ਦਾ ਗਰਭ ਇੱਕ ਯੋਗੀ ਸਾਧਨਾ ਕਰਦਾ ਹੈ ਕਿ ਮੈਂ ਆਪਣੀਆਂ ਇੰਦਰੀਆਂ ਨੂੰ ਰੋਕਾਂ, ਅੱਖਾਂ ਨਾਲ ਗਲਤ ਵੇਖਾਂ ਨਾ, ਕੰਨਾਂ ਨਾਲ ਗਲਤ ਸੁਣਾਂ ਨਾ, ਰਸਨਾ ਨਾਲ ਗਲਤ ਬੋਲਾਂ ਨਾ, ਨਾਸਕਾ ਤੇ ਖਲੜੀ ਗਲਤ ਸਪਰਸ਼ ਨਾ ਕਰੇ। ਇਹ ਸਾਰੇ ਦਰਵਾਜ਼ੇ ਪ੍ਰਾਕਿਰਤਿਕ ਰੂਪ ਦੇ ਵਿੱਚ ਮਾਤਾ ਦੇ ਗਰਭ ਦੇ ਵਿੱਚ ਇਸ ਬੱਚੇ ਦੇ ਬੰਦ ਸਨ, ਸੁਭਾਵਕ ਹੀ ਬੰਦ ਸਨ। ਇਹ ਇੰਦਰੀਆਂ ਦੇ ਦਰਬਾਰ ਬੰਦ ਸਨ, ਜੈਸੇ ਕਬੀਰ ਕਹਿੰਦੇ ਨਾ, ਮੂੰਦ ਲਈਏ ਦਰਵਾਜ਼ੇ, ਬਾਜੀ ਅਲੇ ਅਨਹਦ ਬਾਜੇ। ਮੈਂ ਇੰਦਰੀਆਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਨੇ, ਹੁਣ ਮੈਂ ਅਨਹਦ ਦਾ ਨਾਦ, ਪਰਮਾਤਮਾ ਦੀ ਆਵਾਜ਼ ਸੁਣਨ ਲੱਗ ਪਿਆ। ਜਦ ਮੇਰੇ ਕੰਨਾਂ ਨੇ ਬਾਹਰੋਂ ਗਲਤ ਸੁਣਨਾ ਬੰਦ ਕਰ ਦਿੱਤਾ, ਜਿਸ ਦਿਨ ਦਾ ਮੇਰੀਆਂ ਅੱਖਾਂ ਨੇ ਬਾਹਰ ਗਲਤ ਵੇਖਣਾ, ਲੋਭ ਨਾਲ ਵੇਖਣਾ ਬੰਦ ਕਰ ਦਿੱਤਾ, ਜਦ ਮੇਰੇ ਇੰਦਰੇ ਸ਼ਾਂਤ ਹੋ ਗਏ, ਇੰਦਰੀਆਂ ਦੇ ਦਰਵਾਜ਼ੇ ਮੈਂ ਬੰਦ ਕਰ ਲਏ ਨੇ, ਮੇਰੇ ਅੰਦਰ ਅਨਹਦ ਦੀ ਧੁਨੀ ਚੱਲ ਪਈ ਹੈ, ਚੱਲਦੀ ਪਈ ਸੀ, ਸੁਣਾਈ ਹੁਣ ਦੇਣ ਲੱਗ ਪਈ ਹੈ, ਚੱਲਦੀ ਤੇ ਸਾਰਿਆਂ ਦੇ ਅੰਦਰ ਹੈ, ਘੱਟ ਘੱਟ ਵਾਜੇ ਨਾਦ, ਪਰ ਧਿਆਨ ਬਾਹਰ ਹੈ। ਮਾਤਾ ਦੇ ਗਰਭ ਦੇ ਵਿੱਚ ਬੱਚੇ ਦਾ ਧਿਆਨ ਇਕਾਗਰ ਹੈ, ਦਰਵਾਜ਼ੇ ਬੰਦ ਨੇ। ਇਸ ਵਾਸਤੇ ਭਾਰਤੀ ਚਿੰਤਨ, ਧਾਰਮਿਕ ਚਿੰਤਨ ਇਹ ਕਹਿੰਦਾ ਹੈ, ਗਰਭ ਦੇ ਵਿੱਚ ਬੱਚਾ ਬ੍ਰਹਮ ਗਿਆਨੀ ਹੈ, ਚਾਹੇ ਉਹ ਡਾਇਣ ਮਾਂ ਦੀ ਕੁੱਖ ਦੇ ਵਿੱਚ ਹੈ ਤੇ ਚਾਹੇ ਸਤਸੰਗੀ ਮਾਂ ਦੀ ਕੁੱਖ ਦੇ ਵਿੱਚ ਹੈ, ਬੱਚਾ ਤੇ ਬ੍ਰਹਮ ਗਿਆਨੀ ਹੈ। ਜਨਮ ਲੱਗਿਆਂ ਰੋਣ ਦਾ ਕਾਰਨ ਵੀ ਇਹ ਹੀ ਹੈ, ਇਕਾਗਰਤਾ ਭੰਗ ਹੋ ਗਈ, ਦਰਵਾਜ਼ੇ ਖੁੱਲ ਗਏ, ਕੁਝ ਤਨ ਨੇ ਸਪਰਸ਼ ਕਰ ਲਿਆ, ਕੁਝ ਅੱਖਾਂ ਨੂੰ ਦਿਖਾਈ ਦਿੱਤਾ, ਕੁਝ ਕੰਨਾਂ ਵਿੱਚ ਬਾਹਰ ਦੀਆਂ ਆਵਾਜ਼ਾਂ ਪੈਣ ਲੱਗ ਪਈਆਂ, ਦਰਵਾਜ਼ੇ ਖੁੱਲ ਗਏ, ਇਕਾਗਰਤਾ ਭੰਗ ਹੋ ਗਈ। ਤੋ ਇਕਾਗਰਤਾ ਵਿੱਚ ਜਿਹੜਾ ਮਹਾਰਸ ਸੀ ਉਹ ਵੀ ਜਾਂਦਾ ਰਿਹਾ, ਚੀਖ ਨਿਕਲ ਗਈ ਬੱਚੇ ਦੀ। ਬੱਚਾ ਜੰਮਦਾ ਹੋਇਆ ਹੱਸਦਾ ਨਹੀਂ, ਰੋਂਦਾ ਹੈ। ਫਿਰ ਜੀਵਨ ਭਰ ਵੀ ਰੋਂਦਾ ਹੀ ਹੈ। ਜਵਾਨ ਵੀ ਰੋ ਰਹੇ ਨੇ, ਬੁੱਢੇ ਵੀ ਰੋ ਰਹੇ, ਕੋਲ ਬੈਠ ਕੇ ਸੁਣ ਲਓ ਇਹਨਾਂ ਦੇ ਰੋਣੇ। ਸਿਰਫ ਰੋਣਿਆਂ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਹੋਵੇਗਾ। ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ, ਡਿਸਟ੍ਰਿਕਟ ਬੰਨੂ ਦੇ ਸੰਤ ਬਾਬਾ ਭਗਤ ਸਿੰਘ ਨਾਬੀਨਾ ਸਨ, ਬੜੀ ਜੁੜੀ ਹੋਈ ਆਤਮਾ। ਜਦ ਕੋਈ ਪ੍ਰਸ਼ਨ ਕਰਨ ਵਾਸਤੇ ਆਏ, ਜਦ ਕੋਈ ਪੁੱਛਣ ਵਾਸਤੇ ਆਏ, ਇਹੀ ਕਹਿੰਦੇ ਸਨ ਇਹ ਹੋਰ ਆ ਗਏ ਨੇ ਰੋਂਦੇ ਹੋਏ, ਇਹ ਹੋਰ ਰੋਣਾ ਲੈ ਕੇ ਆ ਗਏ, ਇਹ ਹੋਰ ਰੋਣਾ ਲੈ। ਰੋਣੇ ਹੀ ਆਉਣੇ ਨੇ ਬੰਦਿਆਂ ਕੋਲ, ਹੋਰ ਕੀ ਹੈ। ਮਨੁੱਖਾਂ ਕੋਲ ਰੋਣੇ ਹੀ ਆਉਂਦੇ ਨੇ। ਜਮਿਆ ਰੋਂਦਾ ਹੋਇਆ, ਜੀਵਿਆ ਰੋਂਦਾ ਹੋਇਆ, ਤੇ ਮਰਨ ਲੱਗਿਆਂ ਵੀ ਰੋ ਰਿਹਾ। ਆਇਆ ਰੋਂਦਾ ਹੋਇਆ, ਜਾਂਦਾ ਵੀ ਪਿਆ ਰੋਂਦਾ ਹੋਇਆ। ਜ਼ਿੰਦਗੀ ਅਕਾਰਤ ਚਲੀ ਗਈ, ਅਜਾਈ ਚਲੀ ਗਈ, ਬਰਬਾਦ ਚਲੀ ਗਈ। ਜਮਿਆ ਰੋਂਦਾ ਹੋਇਆ ਕਿਉਂਕਿ ਇਕਾਗਰਤਾ ਭੰਗ ਹੋਈ ਹੈ। ਜੀਵਿਆ ਰੋਂਦਾ ਹੋਇਆ ਕਿਉਂਕਿ ਕੋਈ ਮਹਾਰਸ ਨਹੀਂ ਮਿਲਿਆ। ਤੇ ਜੇ ਮਰਨਾ ਕਿਧਰੇ ਹਾਸਾ ਬਣ ਸਕੇ, ਮਰਨਾ ਕਿਧਰੇ ਆਨੰਦ ਬਣ ਸਕੇ, ਯਾਤਰਾ ਸਫਲ ਹੋ ਗਈ। ਸੰਸਾਰ ਤੇ ਆਇਆ ਸਫਲ ਹੋ ਗਿਆ। ਜਿਸ ਦਾ ਮਰਨਾ ਆਨੰਦਮਈ ਨਹੀਂ ਹੈ, ਸਮਝ ਲੈਣਾ ਉਸਦਾ ਜੀਵਣਾ ਦੁੱਖਮਈ ਹੈ। ਜਨਮ ਤੇ ਦੁੱਖਮਈ ਹੈ, ਜਨਮ ਤੇ ਦੁੱਖ ਹੈ। ਜ਼ਿੰਦਗੀ ਅਕਾਰਤ ਗਈ, ਵਿਅਰਥ ਗਈ। ਇਸ ਵਾਸਤੇ ਕਹਿੰਦੇ ਨੇ ਮੌਤ ਪਰਚਾ ਹੈ ਕਿ ਹੱਲ ਕਰ ਸਕਿਆ ਕਿ ਨਹੀਂ, ਮਰਨ ਲੱਗਿਆ ਆਨੰਦਮਈ ਹੈ ਕਿ ਨਹੀਂ। ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਇਹ ਬੋਲ ਕਬੀਰ ਦੇ ਦੱਸਦੇ ਪਏ ਨੇ। ਜੀਵਣਾ ਸਫਲ ਹੋ ਗਿਆ, ਜ਼ਿੰਦਗੀ ਸਫਲ ਹੋ ਗਈ। ਅਵਤਾਰੀ ਪੁਰਸ਼ ਜਿਹੜੇ ਜਨਮ ਮਰਨ ਦੀ ਲਾਲਸਾ ਚ ਨਹੀਂ ਆਉਂਦੇ, ਤੇ ਲੋਕਾਂ ਦਾ ਜਨਮ ਮਰਨ ਮਿਟਾਉਣ ਵਾਸਤੇ ਜਨਮ ਲੈ ਲੈਂਦੇ ਨੇ। ਜਨਮ ਮਰਨ ਦੋਹੋਂ ਮੈਂ ਨਾਈ, ਜਨਮ ਪਰਉਪਕਾਰੀ ਆਏ। ਇਹਨਾਂ ਬਾਰੇ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ, ਹੱਸਦੇ ਹੋਏ ਆਉਂਦੇ ਨੇ, ਪ੍ਰਸੰਨ ਚਿੱਤ ਆਉਂਦੇ ਨੇ। ਜੈਸੇ ਤੁਲਸਾ ਦਾਈ ਨੇ ਕਹਿ ਦਿੱਤਾ ਸੀ, ਇਸ ਤਰ੍ਹਾਂ ਦਾ ਬਾਲਕ ਮੈਂ ਨਹੀਂ ਦੇਖਿਆ। ਜੋ ਮੁਸਕੁਰਾਉਂਦਾ ਹੋਇਆ ਆਵੇ, ਇਹਦਾ ਮਤਲਬ ਜਗਤ ਨੂੰ ਖੁਸ਼ੀਆਂ ਦੇਵੇਗਾ, ਮੁਸਕੁਰਾਹਟਾਂ ਦੇਵੇਗਾ, ਕੁਛ ਆਨੰਦ ਵੰਡਣ ਆਇਆ। ਜਿਹੜੇ ਆਉਂਦੇ ਹੀ ਰੋਂਦੇ ਹੋਏ ਨੇ, ਜੀਵਦੇ ਹੀ ਰੋਂਦੇ ਹੋਏ ਨੇ, ਤੇ ਇਹਨਾਂ ਕੋਲ ਸਿਵਾਏ ਰੋਣਿਆਂ ਤੇ ਸਿਆਪਿਆਂ ਤੋਂ ਇਲਾਵਾ ਹੋਰ ਕੀ ਮਿਲੇਗਾ। ਭਰਾ ਦਾ ਗਿਲਾ ਹੁੰਦਾ ਹੈ, ਮੈਨੂੰ ਭਰਾ ਸੁੱਖ ਨਹੀਂ ਦੇ ਸਕਿਆ। ਬੱਚਿਆਂ ਦੇ ਗਿਲੇ ਆਉਂਦੇ ਨੇ, ਮੈਨੂੰ ਮਾਂ ਬਾਪ ਤੋਂ ਸੁੱਖ ਨਹੀਂ ਮਿਲਿਆ। ਮਾਂ ਬਾਪ ਦੇ ਗਿਲੇ ਆਉਂਦੇ ਨੇ, ਸਾਨੂੰ ਬੱਚਿਆਂ ਨੇ ਸੁੱਖ ਨਹੀਂ ਦਿੱਤਾ। ਪਤਨੀ ਦੇ ਗਿਲੇ ਆਉਂਦੇ ਨੇ, ਪਤੀ ਤੋਂ ਕੋਈ ਸੁੱਖ ਨਹੀਂ ਮਿਲਿਆ। ਤੇ ਪਤੀ ਦਾ ਵੀ ਗਿਲਾ ਆਉਂਦਾ, ਭਾਵੇਂ ਉੱਪਰੋਂ ਸ਼ੁਕਰਾਨਾ ਕਰੇ ਵੀ ਪਤਨੀ ਤੋਂ ਕੋਈ ਸੁੱਖ ਨਹੀਂ ਮਿਲ ਸਕਿਆ। ਸਿਵਾਏ ਰੋਣੇ ਧੋਣਿਆਂ ਤੋਂ ਪੱਲੇ ਹੋਰ ਕੁਛ ਵੀ ਨਹੀਂ ਪਿਆ। ਜਮਿਆ ਰੋਂਦਾ ਹੋਇਆ, ਜੀਵਿਆ ਰੋਂਦਾ ਹੋਇਆ। ਅਗਰ ਮਰਨਾ ਆਨੰਦਮਈ ਹੋ ਸਕੇ ਤਾਂ ਸੰਸਾਰ ਤੇ ਆਇਆ ਸਫਲ ਹੋ ਗਿਆ। ਤੇ ਜੇ ਮਰਨਾ ਵੀ ਰੋਂਦਿਆਂ ਹੋਇਆ ਹੈ, ਫਿਰ ਕੁਛ ਵੀ ਨਹੀਂ ਹੈ, ਫਿਰ ਕੁਛ ਵੀ ਨਹੀਂ ਹੈ। ਉਹ ਅਰਬਾਂ ਖਰਬਾਂ ਪਤੀ ਮਰਨ ਲੱਗਿਆਂ ਵੀ ਰੋਣ ਲੱਗ ਪਿਆ। ਕਹਿੰਦਾ 100 ਅਰਬ ਜਮ੍ਹਾਂ ਕਰਨੇ ਸਨ, ਕੁਛ ਵੀ ਨਹੀਂ ਹੋਇਆ। ਘਾਟੇ 'ਚ ਜਾ ਰਹੇ ਹਾਂ, 90 ਅਰਬ ਦੇ ਘਾਟੇ 'ਚ ਜਾ ਰਹੇ ਹਾਂ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਮੈਂ ਇੱਕ ਦਫ਼ਾ ਫਿਰ ਅਰਜ਼ ਕਰਾਂ, ਭੁੱਖ ਲੱਗੀ ਹੈ, ਭੋਜਨ ਦੀ ਭੁੱਖ ਦੀ ਸੀਮਾ ਹੈ। 2 ਪ੍ਰਸ਼ਾਦੇ ਛਕ ਲਵਾਂਗੇ, 4, 6, 8 ਸੀਮਾ ਹੈ, ਪਰ ਸਵਾਦ ਦੀ ਕੋਈ ਸੀਮਾ ਨਹੀਂ ਹੈ, ਕੋਈ ਸੀਮਾ ਨਹੀਂ ਹੈ। ਮਨੁੱਖ ਪਸ਼ੂ ਦੀ ਤਰ੍ਹਾਂ ਸਾਰਾ ਦਿਨ ਵੀ ਚੱਲ ਸਕਦਾ, ਸਾਰਾ ਦਿਨ ਵੀ ਚੱਲ ਸਕਦਾ। بلکہ کئی دفعہ کہ ایسا ہوندا ہے سارا دن سوچدا ہی رہندا ہے ہن کی کھاواں ہن کی کھاواں ہن کی کھاواں. کارن سواد دی سیما نہیں ہے, بکھ دی سیما ہے, لوڑاں دی سیما ہے, کتنے کے کپڑے چاہیے نے. دو سال پہلے جو مہان ابنیتری فلم انڈسٹری وچ منی ہوئی ہیروئن تمل ناڈو دی راجنیتی وچ آئی مکھ منتری بن گئے, اودے گھر دے چھاپے پئے, اودے پہنن دیاں 1400 ساڑیاں نکلیاں, 200 جوڑے پیراں دے, 100 جیولری دے سیٹ سن, 100 طرح دے گہنے دے سیٹ. امبار لگیا لوڑ دی سیما ہے, لوب دی سیما نہیں ہے. پھر بھی اس تے کیس چلے, انہیں کروڑاں دے گبن کیتے, اے کیتے او کیتے, اجے بھی چل دے پین. کہن تو مراد ہے لوب دی کوئی سیما نہیں ہے, لوڑ دی سیما ہے. چلو 4 سوٹ بتھیرے نے, 6 بتھیرے نے, 10 ساڑیاں بتھیریاں نے, 1400 ساڑیاں. دن دے بندہ 6-6 دفعہ بھی بدلے تے واری نہیں آوے گی 1400 دی. پیراں دے جوڑے 200. لوب دی سیما نہیں ہے, لوڑ دی سیما ہے. بکھ دی سیما ہے, سواد دی سیما نہیں ہے. اس واسطے کیا گیا ہے لوبھی منک دھارمک نہیں ہو سکتا. کیوں؟ لوب دی کوئی سیما ہی نہیں ہے. وہ انت ہوئے تے کدھرے دھرم دی امنگ پیدا ہوئے. ہن میں دوجا نقطہ بیان کر لگا, انہوں بھی دھیان نال سننا. بہتا دھن پراپت کر کے ایک لابھ ہوندا ہے کہ بہتے دھن نو پراپت کر کے اگر اندر دی غریبی جھلکن لگ پوے, اندر دی نردھنتا جھلکن لگ پوے, پی کچھ بھی نہیں ہے, کچھ بھی نہیں ہے. تو اے دھن دا ایک بہت بڑا لابھ ہے. بہتی پربتا شکتی مل کے جے اندر دی کمزوری دا پتا چل جائے, کچھ بھی نہیں ہے, کچھ بھی نہیں ہے. تو پربتا لابھمئی ہو سکتی ہے. بہتا گیان پراپت کر کے جے اندر دی مورکھتا دا پتا چل جائے, اندر دی مورتا دا پتا چل جائے, کچھ بھی نہیں ہے. انیاں کتاباں پڑھ لیاں, ککھ بھی نہیں ہے. اتنا کچھ میں سمجھ لیا, ککھ بھی نہیں ہے. اینیاں میں ڈگریاں پراپت کر لی, کچھ بھی نہیں ہے. بہتا گیان پراپت کر کے اگر اندر دے اگیان دا پتا چل گیا ہے, تو باہر دا پراپت کیتا ہویا گیان لابھکاری ہے. بس اتنا لابھ ضرور ہے. گیانوان پرخ لئی گیان ویرت ہو جاتا ہے. یہ بھی میں عرض کر دیا, سیانے منک لئی دھن ویرت ہو جاتا ہے, پربتا بھی ویرت ہو جاتی ہے. سنگاسنا لئی لوگ کتنے پاپڑ بیل دے نے, کتنے طرح دی ہنسا کر دے نے, کتنی بھج دوڑ کر دے نے, کتنا خون پسینہ ایک کر دے نے, اور کوئی سنگاسن نو ٹھوکر مار کے چلا جاندا ہے. شکتی دے ملدے ہاں, پربتا دے ملدے ہاں. گوپی چند راجا سی, برتری راجا سی, مہاتما بدھ راج کمار سن, راجے دے لڑکے سن, اکلوتے لڑکے سن. پربتا مل کے, شکتی مل کے اگر اندر دی کمزوری دا پتا چل جائے, بس اے پربتا دا لابھ ہے. نہیں تے پربتا سر دا بوجھ ہے, ਦੇਖਣ ਨੂੰ ਸਿਰ ਦੇ ਉੱਤੇ ਤਾਜ ਹੋਵੇਗਾ, ਨਹੀਂ ਸਿਰ ਦੇ ਉੱਤੇ ਬੋਝ ਹੈ। ਦੇਖਣ ਨੂੰ ਦਿਸੇਗਾ ਸਿੰਘਾਸਣ ਤੇ ਬੈਠਾ ਹੈ, ਨਹੀਂ ਸਿੰਘਾਸਣ ਇਹਦੇ ਸਿਰ ਦੇ ਉੱਤੇ ਬੋਝ ਬਣਿਆ ਹੋਇਆ। ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਬਹੁਤੀ ਪ੍ਰਭਤਾ ਪ੍ਰਾਪਤ ਕਰਕੇ ਅਗਰ ਪਤਾ ਚੱਲ ਜਾਏ ਅੰਦਰ ਦੀ ਕਮਜ਼ੋਰੀ ਦਾ, ਤਾਂ ਇਹ ਪ੍ਰਭਤਾ ਦਾ ਲਾਭ ਹੈ, ਬਹੁਤ ਵੱਡਾ ਲਾਭ ਹੈ। ਬਹੁਤਾ ਧਨ ਪ੍ਰਾਪਤ ਕਰਕੇ ਜੇ ਅੰਦਰ ਦੀ ਗਰੀਬੀ ਦਾ ਪਤਾ ਚੱਲ ਜਾਏ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਇਹ ਧਨ ਦਾ ਲਾਭ ਹੈ। ਧਨਵਾਨ ਬਥੇਰੇ ਨੇ ਸਾਰੀ ਦੁਨੀਆਂ ਵਿੱਚ, ਧਨ ਦਾ ਇਹਨਾਂ ਨੇ ਲਾਭ ਲਿਆ ਹੋਵੇ ਮੈਨੂੰ ਨਹੀਂ ਦਿਖਾਈ ਦਿੰਦਾ। ਹੋਵੇਗਾ ਕੋਈ ਕਰਦ, ਮੈਂ ਬੀਜ ਨਾਸ ਹੈ ਐਸਾ ਤਾਂ ਨਹੀਂ ਕਹਿ ਰਿਹਾ, ਲੇਕਿਨ ਨਹੀਂ ਰੱਜੇ। ਬਹੁਤਾ ਧਨ ਪ੍ਰਾਪਤ ਕਰਕੇ ਜੇ ਅੰਦਰ ਦੀ ਗਰੀਬੀ ਦਾ ਪਤਾ ਚੱਲ ਜਾਏ, ਮੁਫਲਿਸੀ ਦਾ ਪਤਾ ਚੱਲ ਜਾਏ, ਕੁਛ ਵੀ ਨਹੀਂ, ਕੁਛ ਵੀ ਨਹੀਂ। ਇਹ ਧਨ ਦਾ ਲਾਭ ਮਿਲ ਗਿਆ। ਬਹੁਤਾ ਗਿਆਨ ਪ੍ਰਾਪਤ ਕਰਕੇ, ਬੜਾ ਗਿਆਨ ਪ੍ਰਾਪਤ ਕਰਕੇ ਅੰਦਰ ਦੀ ਅਗਿਆਨਤਾ ਦਾ ਪਤਾ ਚੱਲ ਜਾਏ, ਅੰਦਰ ਦੀ ਮੂਰਖਤਾ ਦਾ ਪਤਾ ਚੱਲ ਜਾਏ। ਗੁਸਤਾਖੀ ਮਾਂ ਮੈਂ ਦੋ ਸ਼ਬਦ ਕਹਿ ਰਿਹਾ, ਬੜੇ ਵੱਡੇ ਵੱਡੇ ਗਿਆਨੀ ਹੁੰਦੇ ਤੇ ਅੰਦਰੋਂ ਮੂਰਖ ਹੀ ਨੇ, ਪਰ ਪਤਾ ਕਿਸੇ ਨੂੰ ਚੱਲਦਾ? ਕਿਸੇ ਕਿਸੇ ਨੂੰ ਚੱਲਦਾ, ਇਹ ਸਿਰਫ ਬਾਹਰੋਂ ਹੀ ਗਿਆਨੀ ਆਉਂਦੇ। ਪਰ ਇੱਕ ਬਹੁਤ ਵੱਡੇ ਗਿਆਨੀ ਨੂੰ ਜੇ ਅੰਦਰ ਦੀ ਮੂਰਖਤਾ ਦਾ ਪਤਾ ਚੱਲ ਗਿਆ, ਗਿਆਨ ਦਾ ਲਾਭ ਮਿਲ ਗਿਆ। ਠੀਕ ਹੈ, ਇਹ ਗਿਆਨ ਦਾ ਲਾਭ ਹੈ। ਔਰ ਬਹੁਤੀ ਪ੍ਰਭਤਾ ਮਿਲ ਕੇ ਅੰਦਰ ਦੀ ਕਮਜ਼ੋਰੀ ਦਾ ਪਤਾ ਚੱਲ ਗਿਆ, ਮੈਂ ਤਾਂ ਕੁਛ ਵੀ ਨਹੀਂ ਹਾਂ, ਕੁਛ ਵੀ ਨਹੀਂ। ਇਹ ਪ੍ਰਭਤਾ ਦਾ ਲਾਭ ਹੈ। ਪ੍ਰਭਤਾ ਬਥੇਰਿਆਂ ਕੋਲ ਆਉਂਦੀ ਹੈ, ਸਿੰਘਾਸਣ ਬਥੇਰਿਆਂ ਕੋਲ ਆਉਂਦੇ ਨੇ, ਚੌਧਰੀ ਬਥੇਰੇ ਬਣੇ ਨੇ ਸਾਰੀ ਦੁਨੀਆਂ 'ਚ, ਪਰ ਪ੍ਰਭਤਾ ਦਾ ਲਾਭ ਕੋਈ ਕੋਈ ਲੈਂਦਾ। ਚੋਟੀ ਦੇ ਧਨਵਾਨ ਸਾਰੀ ਦੁਨੀਆਂ ਵਿੱਚ ਨੇ, ਬਲਕਿ ਭਾਰਤ ਦੇ ਜਿਸ ਤਰ੍ਹਾਂ ਦੇ ਧਨਵਾਨ ਨੇ ਕਈ ਦਫ਼ਾ ਬਾਹਰ ਵੀ ਨਹੀਂ ਮਿਲਦੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਬਿਰਲੇ ਟਾਟੇ ਜੈਸੇ, ਡਾਲਮੀਏ ਜੈਸੇ ਇੱਥੇ ਹੀ ਨੇ, ਬਾਹਰ ਥੋੜ੍ਹੇ ਨੇ ਬਹੁਤ। ਚੋਟੀ ਦੇ ਧਨਵਾਨਾਂ ਨੂੰ ਕਿਧਰੇ ਅੰਦਰ ਦੀ ਗਰੀਬੀ ਦਾ ਪਤਾ ਚੱਲ ਜਾਏ, ਐਸੇ ਧਨਵਾਨ ਬਹੁਤ ਥੋੜ੍ਹੇ ਨੇ, ਉਂਗਲੀਆਂ 'ਤੇ ਗਿਣੇ ਜਾਣ। ਤੇ ਅੰਦਰ ਦੀ ਮੂਰਖਤਾ ਦਾ ਪਤਾ ਚੱਲ ਜਾਏ, ਮੂਰਤਾ ਦਾ ਪਤਾ ਚੱਲ ਜਾਏ, ਪੜ੍ਹਿਆ ਮੂਰਖ ਆਖੀਏ, ਉਹ ਪੜ੍ਹਾ ਲਿਖਾ ਬਹੁਤ ਦਾਰਸ਼ਨਿਕ ਫਿਲਾਸਫਰ ਵੀ ਮੂਰਖ ਹੈ। ਕਿਹੜਾ? ਜੇ ਤਾਂ ਲੱਭ, ਲੋਭ, ਅਹੰਕਾਰ। ਲੋਭ ਵੱਧ ਗਿਆ, ਅਹੰਕਾਰ ਤੇ ਵੱਧ ਗਿਆ, ਅੰਧੇਰਾ ਤੇ ਵੱਧ ਗਿਆ। ਤੇ ਜਦ ਅੰਦਰ ਅੰਧੇਰਾ ਵੱਧ ਗਿਆ ਤੇ ਪੜ੍ਹਾਈ ਕੀ ਹਾਕ ਹੈ? ਕੁਛ ਵੀ ਨਹੀਂ। ਬਹੁਤਾ ਗਿਆਨ ਪ੍ਰਾਪਤ ਕਰਕੇ ਜੇ ਅੰਦਰ ਦੀ ਮੂਰਖਤਾ ਦਾ ਪਤਾ ਚੱਲ ਗਿਆ, ਅੰਦਰ ਦੀ ਅਗਿਆਨਤਾ ਦਾ ਪਤਾ ਚੱਲ ਗਿਆ, ਇਹ ਗਿਆਨ ਦਾ ਲਾਭ ਹੈ। ਤੇ ਇਸ ਤਰ੍ਹਾਂ ਦੇ ਗਿਆਨ ਤੋਂ ਲਾਭ ਕੋਈ ਕੋਈ ਲੈਂਦਾ, ਕੋਈ ਕੋਈ ਲੈਂਦਾ। ਧਨ ਬਥੇਰਿਆਂ ਕੋਲ ਹੈ, ਧਨ ਤੋਂ ਲਾਭ ਕੋਈ ਕੋਈ ਲੈਂਦਾ। ਸ਼ਕਤੀ ਬਥੇਰਿਆਂ ਕੋਲ ਹੈ, ਸ਼ਕਤੀ ਤੋਂ ਲਾਭ ਕੋਈ ਕੋਈ ਲੈਂਦਾ। 50 ਸਾਲ ਹੋ ਗਏ ਨੇ ਸਾਡਾ ਦੇਸ਼ ਆਜ਼ਾਦ ਹੋਇਆ, ਕਿਤਨੇ ਚੌਧਰੀ, ਕਿਤਨੇ ਸਿੰਘਾਸਣਾਂ ਤੇ ਬੈਠੇ ਉਤਰੇ, ਪਰ ਇਹਨਾਂ ਵਿੱਚ ਇੱਕ ਵੀ ਜਨਕ ਵਰਗਾ ਨਹੀਂ ਹੈ, ਮਹਾਰਾਜਾ ਰਣਜੀਤ ਸਿੰਘ ਵਰਗਾ ਨਹੀਂ ਹੈ, ਇੱਕ ਵੀ ਨਹੀਂ। ਹਰੀਸ਼ ਚੰਦਰ ਵਰਗਾ ਇੱਕ ਵੀ ਨਹੀਂ ਹੈ। ਹਰੀਸ਼ ਚੰਦਰ ਮਹਾਦਾਨੀ, ਸਭ ਕੁਝ ਦਾਨ ਕਰ ਦਿੱਤਾ, ਸਿੰਘਾਸਣਾਂ ਤੇ ਤੇ ਲੁਟੇਰੇ ਬੈਠੇ ਨੇ, ਲੁੱਟਣ ਵਾਲੇ ਬੈਠੇ ਨੇ ਦੇਸ਼ ਨੂੰ। ਕਾਰਨ, ਸ਼ਕਤੀ ਨੂੰ ਪ੍ਰਾਪਤ ਕਰਕੇ ਆਪਣੀ ਕਮਜ਼ੋਰੀ ਦਾ ਪਤਾ ਚੱਲ ਜਾਏ, ਸ਼ਕਤੀ ਬੇਮੈਨੀ ਹੋ ਜਾਂਦੀ ਹੈ। ਧਨ ਨੂੰ ਪ੍ਰਾਪਤ ਕਰਕੇ ਅੰਦਰ ਦੀ ਗਰੀਬੀ ਦਾ ਪਤਾ ਚੱਲ ਜਾਏ, ਤਾਂ ਧਨ ਬੇਮੈਨੀ ਹੋ ਜਾਂਦਾ। ਔਰ ਬਹੁਤੇ ਗਿਆਨ ਨੂੰ ਪ੍ਰਾਪਤ ਕਰਕੇ ਅੰਦਰ ਦੀ ਮੂਰਖਤਾ ਦਾ ਪਤਾ ਚੱਲ ਜਾਏ, ਗਿਆਨ ਬੇਮੈਨੀ ਹੋ ਜਾਂਦਾ। ਗਿਆਨ ਵਿਅਰਥ ਹੋ ਗਿਆ, ਧਨ ਵਿਅਰਥ ਹੋ ਗਿਆ, ਸ਼ਕਤੀ ਤੇ ਪ੍ਰਭਤਾ ਵਿਅਰਥ ਹੋ ਗਈ, ਇਹ ਬੰਦਾ ਕਿਸ ਤਰ੍ਹਾਂ ਜੀਵੇ? ਇਹਦੇ ਅੰਦਰੋਂ ਫਿਰ ਸੱਚੀ ਉਮੰਗ ਪੈਦਾ ਹੁੰਦੀ ਹੈ ਪਰਮਾਤਮਾ ਦੀ।
ਉਦੋਂ ਪੈਦਾ ਹੁੰਦੀ ਹੈ, ਉਸ ਤੋਂ ਪਹਿਲੇ ਨਹੀਂ ਆਉਂਦੀ, ਕਤਈ ਨਹੀਂ ਆਉਂਦੀ। ਇਹ ਵੀ ਮੈਂ ਅਰਜ਼ ਕਰਾਂ, ਜਿਤਨੇ ਚਿਰ ਤੱਕ ਕੋਈ ਚੌਧਰੀਪਣਾ ਲੱਭ ਰਿਹਾ, ਪ੍ਰਭਤਾ ਲੱਭ ਰਿਹਾ, ਅਜੇ ਤੇ ਇਹ ਬਾਹਰ ਦੀ ਕਮਜ਼ੋਰੀ ਨੂੰ ਢੱਕਣ ਦੀ ਕੋਸ਼ਿਸ਼ ਪਿਆ ਕਰਦਾ, ਜੇ ਅੰਦਰ ਦੀ ਕਮਜ਼ੋਰੀ ਦੀ ਤਰਫ ਇਸਦਾ ਧਿਆਨ ਨਹੀਂ ਗਿਆ। ਬੜੀਆਂ ਡਿਗਰੀਆਂ ਹਾਸਲ ਕਰ ਲਿਆ, ਬੜਾ ਕੁਝ ਪੜ੍ਹ ਲਿਆ, ਅਜੇ ਤੇ ਬਾਹਰ ਦੇ ਗਿਆਨ ਨਾਲ ਉਲਝਿਆ ਹੋਇਆ, ਅਜੇ ਤੇ ਬਾਹਰ ਦੇ ਅਰਥਬੋਧ ਨਾਲ ਉਲਝਿਆ ਹੋਇਆ, ਅਜੇ ਅੰਦਰ ਦੀ ਮੂਰਖਤਾ ਨੂੰ ਦੂਰ ਕਰੇ, ਅਜੇ ਇਸ ਪਾਸੇ ਇਸਦਾ ਧਿਆਨ ਵੀ ਨਹੀਂ ਹੈ। ਅਜੇ ਇਸ ਨੂੰ ਅੰਦਰ ਦੀ ਗਰੀਬੀ ਦਾ ਨਹੀਂ ਪਤਾ ਚੱਲਿਆ, ਕਿਉਂ? ਅਜੇ ਤੇ ਬਾਹਰੋਂ ਵੀ ਗਰੀਬ ਹੈ, ਬਾਹਰੋਂ ਵੀ ਗਰੀਬ ਹੈ। ਹੁਣ ਦੂਜੇ ਵੀ ਮੈਂ ਦੋ ਨੁਕਤੇ ਬਿਆਨ ਕਰਨ ਲੱਗਾ, ਸੂਤਰ ਹੀ ਸਮਝ ਲਓ। ਨਿਰਧਨ ਮਨੁੱਖ ਦਾ ਜੋ ਬਾਹਰੋਂ ਗਰੀਬ ਹੈ, ਅੰਦਰ ਦੀ ਗਰੀਬੀ ਨਹੀਂ ਦਿਖਾਈ ਦਿੰਦੀ, ਉਸਦਾ ਭਗਤ ਹੋਣਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਅਗਰ ਗਰੀਬ ਹੋ ਕੇ ਭਗਤ ਹੋ ਗਿਆ, ਇਹਦੇ ਪਿਛਲੇ ਜਨਮਾਂ ਦੇ ਸੰਸਕਾਰ ਨੇ, ਜੈਸੇ ਕਬੀਰ ਕਹਿੰਦੇ ਨੇ, ਪੂਰਬ ਜਨਮ ਹਮ ਤੁਮਰੇ ਸੇਵਕ, ਅਬ ਤੋ ਮਿਟਿਆ ਨਾ ਜਾਈ। ਹੇ ਪ੍ਰਭੂ, ਮੈਂ ਸੇਵਕ ਤੇ ਪਿਛਲੇ ਜਨਮ ਦੇ ਚ ਵੀ ਸੀ, ਬੰਦਗੀ ਤੇ ਕਰਦਾ ਰਿਹਾ। ਕਬੀਰ ਨੇ ਇੰਜ ਕਹਿ ਲੋ, ਪਿਛਲੇ ਜਨਮ ਦੇ ਚ ਜੇ 100 ਮੀਲ ਦੀ ਯਾਤਰਾ, 90 ਮੀਲ ਦੀ ਯਾਤਰਾ ਤੇ ਕਰ ਹੀ ਲਈ ਸੀ, ਸਿਰਫ 10 ਮੀਲ ਰਹਿੰਦੇ ਸਨ, 10 ਕਦਮ ਰਹਿੰਦੇ ਸਨ, ਜ਼ਿੰਦਗੀ ਦਾ ਅੰਤ ਹੋ ਗਿਆ। ਤੋ ਪਿਛਲਾ ਗਿਆਨ ਨਸ਼ਟ ਨਹੀਂ ਆਉਂਦਾ। ਜਿਵੇਂ ਜਿਸ ਅਵਸਥਾ ਦੇ ਚ ਘਰ ਦੇ ਚ ਮਨੁੱਖ ਸੁੱਤਾ ਹੈ, ਜਾਗ ਕੇ ਵੀ ਉਹੀ ਅਵਸਥਾ ਹੈ, ਉਹੀ ਮਕਾਨ, ਉਹੀ ਪਰਿਵਾਰ, ਉਹੀ ਧਨ ਸੰਪਦਾ। ਜਿਸ ਤਰ੍ਹਾਂ ਦਾ ਅਨੁਭਵ ਤੇ ਗਿਆਨ ਪ੍ਰਾਪਤ ਕਰਕੇ ਮਨੁੱਖ ਮਰਿਆ, ਅਗਲਾ ਜਨਮ ਉਸੇ ਗਿਆਨ ਤੋਂ ਸ਼ੁਰੂ ਹੁੰਦਾ ਹੈ, ਉਸੇ ਸੋਝ ਸਮਝ ਤੋਂ ਸ਼ੁਰੂ ਹੁੰਦਾ ਹੈ। ਇਸ ਵਾਸਤੇ ਧਾਰਮਿਕ ਗਿਆਨੀ ਤੇ ਕਹਿੰਦੇ ਨੇ, ਮਰਨਾ ਤੇ ਜੰਮਣਾ ਕੁਛ ਵੀ ਨਹੀਂ ਹੈ, ਇਹ ਤੇ ਹਜ਼ਾਰਾਂ ਦਫਾ ਲੱਖਾਂ ਦਫਾ ਹੋ ਚੁੱਕਿਆ ਹੈ, ਪਰਿਵਰਤਨ ਹੁੰਦਾ, ਸਿਰਫ ਤਬਦੀਲੀ ਆਉਂਦੀ। ਜਿਵੇਂ ਅਸੀਂ ਤਨ ਦੇ ਤੇ ਕੱਪੜੇ ਬਦਲਦੇ ਰਹਿੰਦੇ ਹਾਂ, ਪ੍ਰਕਿਰਤੀ ਸਾਡਾ ਤਨ ਬਦਲਦੀ ਰਹਿੰਦੀ ਹੈ। ਉਸ ਤਨ ਨੇ ਜੋ ਕੁਛ ਸੰਗ੍ਰਹਿ ਕੀਤਾ ਹੁੰਦਾ, ਉਹ ਨਸ਼ਟ ਨਹੀਂ ਹੁੰਦਾ, ਉਹ ਤੇ ਮਿਲ ਜਾਂਦਾ, ਉਹ ਤੇ ਅਗਲੇ ਜਨਮ ਨਾਲ ਮਿਲ ਜਾਂਦਾ, ਪ੍ਰਾਪਤ ਹੋ ਜਾਂਦਾ। ਫਿਰ ਮਰਨਾ ਕਿਹੜੀ ਗੱਲ ਦਾ ਹੋਇਆ, ਤੇ ਫਿਰ ਜਨਮ ਕਿਹੜੀ ਗੱਲ ਦਾ ਹੋਇਆ? ਇਸ ਵਾਸਤੇ ਭਗਤ ਪੀਪਾ ਜੀ ਸਾਹਿਬ ਕਹਿੰਦੇ, ਨਾ ਕੁਛ ਆਏ ਬੋ ਨਾ ਕੁਛ ਜਾਏ ਬੋ, ਰਾਮ ਕੀ ਦੁਹਾਈ। ਨਾ ਕੁਛ ਜਨਮੇ ਨਾ ਕੁਛ ਮਰੇ, ਕੁਛ ਵੀ ਜੰਮਦਾ ਨਹੀਂ, ਕੁਛ ਵੀ ਮਰਦਾ ਨਹੀਂ। ਜਿਸ ਅਵਸਥਾ ਵਿੱਚ ਮਨੁੱਖ ਸੁੱਤਾ ਹੈ, ਪਰਿਵਾਰ, ਘਰ ਬਾਰ, ਧਨ ਸੰਪਦਾ, 2 ਘੰਟੇ, 3 ਘੰਟੇ, 4 ਘੰਟੇ ਸੁੱਤਾ ਹੈ, ਸੌਂ ਕੇ ਸੰਬੰਧ ਤੇ ਸਾਰਾ ਟੁੱਟ ਗਿਆ, ਜਾਗਦਿਆਂ ਫਿਰ ਸੰਬੰਧ ਜੁੜ ਗਿਆ। ਜਿਸ ਅਨੁਭਵ ਦੀ ਅਵਸਥਾ ਚ, ਜਿਸ ਗਿਆਨ ਦੀ ਅਵਸਥਾ ਚ ਮਨੁੱਖ ਸੁੱਤਾ ਹੈ, ਸੰਬੰਧ ਉਦੋਂ ਵੀ ਜੋ ਹੈ ਟੁੱਟਦੇ ਨੇ, ਤੇ ਜਿਸ ਗਿਆਨ ਦੀ ਅਵਸਥਾ ਚ ਮਰਿਆ, ਸੰਬੰਧ ਉਦੋਂ ਵੀ ਟੁੱਟਦੇ ਨੇ। ਨੀਂਦ ਵੀ ਸੰਬੰਧ ਤੋੜਦੀ ਹੈ, ਮੌਤ ਵੀ ਸੰਬੰਧ ਤੋੜਦੀ ਹੈ। ਜਾਗ ਕੇ ਫਿਰ ਸੰਬੰਧ ਜੁੜ ਜਾਂਦੇ ਨੇ, ਅਗਲਾ ਜਨਮ ਹੋ ਕੇ ਫਿਰ ਸੰਬੰਧ ਜੁੜ ਜਾਂਦਾ। ਇਸ ਵਾਸਤੇ ਮੌਤ ਨੂੰ ਵੀ ਨੀਂਦ ਆਖਿਆ, ਸੰਬੰਧ ਟੁੱਟਦੇ ਨੇ, ਸੰਬੰਧ ਜੁੜ ਜਾਂਦੇ ਨੇ। ਜਿਸ ਗਿਆਨਮਈ ਅਵਸਥਾ ਦੇ, ਜਿਸ ਅਨੁਭਵਮਈ ਅਵਸਥਾ ਦੇ ਚ ਜੈਸੇ ਕੋਈ ਜਵਾਨ ਹੈ ਤੇ ਸੌਂ ਗਿਆ, ਤੇ ਜਦ ਜਾਗੇਗਾ ਬੱਚਾ ਹੋਵੇਗਾ, ਜਾਗੇਗਾ ਜਵਾਨ ਹੈ, 2-3 ਘੰਟੇ ਬਾਅਦ ਜਾਗੇਗਾ ਕੋਈ ਬੁੱਢਾ ਹੈ, ਜਵਾਨ ਹੈ। ਸੌਣ ਲੱਗਿਆਂ ਜਿਸ ਅਵਸਥਾ ਦੇ ਸੀ, ਜਾਗਣ ਲੱਗਿਆਂ ਵੀ ਉਸੇ ਹੀ ਅਵਸਥਾ ਦੇ ਚ ਹੈ। ਜਿਸ ਗਿਆਨ ਦੇ ਚ, ਜਿਸ ਸੋਝ ਸਮਝ ਦੇ ਚ, ਜਿਸ ਅਨੁਭਵ ਦੇ ਚ ਮਨੁੱਖ ਦੀ ਮੌਤ ਹੋ ਜਾਂਦੀ ਹੈ, ਅਗਲਾ ਜਨਮ ਉੱਥੋਂ ਹੀ ਸ਼ੁਰੂ ਹੁੰਦਾ ਹੈ, ਉੱਥੋਂ ਹੀ ਸ਼ੁਰੂ ਹੁੰਦਾ ਹੈ। ਇੱਕ ਮਨੁੱਖ ਬਾਹਰੋਂ ਨਿਰਧਨ ਹੈ, ਗਰੀਬ ਹੈ, ਉਹ ਤੇ ਬਾਹਰ ਦੀ ਗਰੀਬੀ ਨਾਲ ਉਲਝਿਆ ਹੋਇਆ, ਉਹ ਤੇ ਬਾਹਰ ਦੀ ਗਰੀਬੀ ਚ ਫਸਿਆ ਹੋਇਆ, ਇਹਨੂੰ ਅਜੇ ਅੰਦਰ ਦੀ ਗਰੀਬੀ ਨਹੀਂ ਦਿਖਾਈ ਦਿੰਦੀ। अगर कोई गरीब मनुख भगत बन गया, जैसे बहुत सारे गरीब भगत बैठे ने गुरु ग्रंथ साहब दे इन्हां दे पिछले संस्कार ने पिछले ये पूर्व जन्म की तपस्या है पूर्वले जन्म दी। अगर कोई चोटी का धनवान हो के भी उन्हूं अपने अंदर दी गरीबी नहीं दिखाई दे रही, लगता है तो कई जन्मों का कंगाल ते भिखारी चले आ रहे, ये तो बहुते जन्मों का कंगाल है और बड़ा ही मूड़ है, अत्यंत मूड़ है, बिल्कुल पत्थर है, अकल नाम की कोई चीज नहीं है। और मैनु कहने दे कोई संकोच भी नहीं, नवे सदी चोटी दे धनवाना कोल अकल नाम मात्र होंदी होंदी नहीं, सिर्फ धन नु समझण दी अकल होंदी, उना कोल अपने परिवार दे समझण दी भी अकल नहीं आउंदी, पत्नी नु समझण लैण, बच्चियां नु समझ लैण, भरावां नु समझ लैण, समझण वास्ते उना कोल समा ही नहीं है, धन दे वास्ते समा है, सारा समा ते उस ते खर्च कीता है। धन की बहुत वड्डी सियाणप यह तो परिवार लई भी मूर्ख है, परिवार की भी समझ लई, कोई रिश्ते ढंग नाल नहीं निभांदा, किसी भी रिश्ते नाल ढंग का यह संबंध नहीं जोड़ता। धन इतना प्यारा हो गया, धन इतना महान हो गया, यह धन की खातर भरा छोड़ सकता है, परिवार छोड़ सकता है, मां बाप छोड़ सकता है, धन ही सब कुछ है, धन की ही महिमा। इस तरह का मनुख बहुत अचेत होवेगा, चोटी का धनाढ़ होके भी अंदर की गरीबी नहीं दिखाई देती, बड़ा अचेत होवेगा, महामोड़ होवेगा और कई जन्मों का कंगाल होवेगा। अजे तो बारहों भी गरीब है, सवेर का है तो शाम का नहीं, जैसे कबीर का घर, मुसमुस रोवे कबीर की माही, ये बारक कैसे जीवे रगर आए, ये किवें मेरे बच्चे जीवन गए, पोतरिया नु देख के कहती है कि मेरे बच्चे पोतरे मेरे किवें जीवन गए, ये तो कम बहुत थोड़ा करता है, तन ना बुनना सब तजियो है कबीर, सूत पे है खड्डी पई है, सारा सारा दिन बैठदा ही नहीं कम ते, तन ना बुनना सब तजियो है कबीर, हर का नाम लिख लियो शरीर, एक टाइम है दूजे टाइम कोई नहीं। ये बाहरों बहुत गरीब है, बहुत गरीब है, अत्यंत मुफलिस है, लेकिन अंदरों ये बादशाहां दा बादशाह बन गए, दे पूर्वले संस्कार ने, बाहरों बड़ा अमीर है, बड़ा अमीर है, बड़िया महल माड़िया ने, बड़िया फैक्ट्रिया ने, बड़ा धन है, बड़ी संपदा है, अंदर दी गरीबी दा नहीं पता चलिया, ते अंदरों शहनशाह बनन दी कोशिश नहीं पिया करदा, अवल ते महामूर्ख होवेगा, थोड़ा नहीं मूर्ख, मां मूर्ख पत्थर की तरह जड़ होगा, तो दूसरा कई जन्मों का कंगाल होगा, एक जन्म का नहीं है, कई जन्मों का भिखारी रहा होगा, कई जन्मों का कंगाल रहा होगा, इस वास्ते धन की इतनी पकड़ है, इतनी पकड़ है कि इहदे सामने धर्म कुछ भी नहीं है। हुण मैं फिर दोहरावां, धर्म की उमंग परमात्मा की उमंग उदों पैदा होती है जब पदार्थ सिर्फ लोड़ मात्र रह जान, पदार्थां की कोई प्यास ना हो। धर्म की उमंग उस दिन पैदा होती है जिस दिन धन सिर्फ लोड़ मात्र रह जाए, धन का लोभ ना हो, नहीं तो लोभ परमात्मा की उमंग नहीं पैदा होंगे, नहीं होंगे। इत्थे बैठ के आपां फैसले करिए, गुरुद्वारे आखिर विचार ही तो करनी है, गुरु द्वारे होए सोझी पाए सी, अगर ये उमंग जिस दे अंदर भी नहीं, मेरे अंदर नहीं या थोड़े अंदर नहीं, तो समझ लेना लोभ है। अजे इतना धन का प्रबल लोभ है, धर्म की उमंग नहीं पैदा हुई, अजे पदार्थों की इतनी प्रबल प्यास है, परमात्मा की प्यास नहीं पैदा हुई। परमात्मा की प्यास पैदा हो सके, ये उन्हां लोकां दे अंदर नहीं पैदा होंदी जिन्हां दे अंदर पदार्थों की बड़ी प्रबल प्यास है, बड़ी उसे ची उलझे रहिंदे, उसे ची उलझे रहिंदे, नहीं पैदा होई तो समझ लेना अजे पदार्थों की प्यास है। ਤਾਂ ਹੀ ਪਰਮਾਤਮਾ ਦੀ ਪਿਆਸ ਨਹੀਂ ਪੈਦਾ ਹੋਈ। ਮਨ ਪਰਮਾਤਮਾ ਨੇ ਐਸਾ ਬਣਾਇਆ ਕਿ ਦੋ ਪਿਆਸਾਂ ਇਕੱਠੀਆਂ ਨਹੀਂ ਰਹਿਣਗੀਆਂ, ਦੋ ਤਰ੍ਹਾਂ ਦੀ ਉਮੰਗ ਇਕੱਠੀ ਨਹੀਂ ਰਹੇਗੀ। ਅਸੀਂ ਕਹਿੰਦੇ ਤੇ ਹਾਂ ਸਤਿਗੁਰ ਨੇ ਸਾਨੂੰ ਰਾਜਯੋਗੀ ਬਣਾਇਆ, ਨਹੀਂ ਰਾਜ ਤੋਂ ਨਿਰਲੇਪ ਹੋ ਜਾਏਗਾ, ਹੋਵੇਗਾ ਰਾਜਾ ਨਿਰਲੇਪ ਹੋ ਜਾਏਗਾ, ਰਾਜਪਾਟ ਦੀ ਪਕੜ ਨਹੀਂ ਰਹਿ ਜਾਏਗੀ, ਕਿਉਂਕਿ ਉਸਨੂੰ ਆਪਣੇ ਅੰਦਰ ਦੀ ਕਮਜ਼ੋਰੀ ਦਿਖਾਈ ਦੇ ਦਿੱਤੀ। ਉਹ ਹੁਣ ਅੰਦਰ ਦੀ ਕਮਜ਼ੋਰੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇਗਾ, ਉਹਦੇ ਅੰਦਰ ਧਰਮ ਦੀ ਉਮੰਗ ਪੈਦਾ ਹੋ ਜਾਏਗੀ, ਜੈਸੇ ਜਨਕ ਦੇ ਅੰਦਰ ਪੈਦਾ ਹੋ ਗਈ। ਉਜੈਨ ਤੇ ਧਾਰ ਸਟੇਟ ਦਾ ਰਾਜਾ ਭਰਤਰੀ ਉਹਨੂੰ ਅੰਦਰ ਦੀ ਕਮਜ਼ੋਰੀ ਦਿਸ ਪਈ ਤੇ ਕੁਛ ਵੀ ਨਹੀਂ, ਕੁਛ ਵੀ ਨਹੀਂ। ਸਿਧਾਰਥ ਨੂੰ ਜੋ ਇਕਲੌਤਾ ਲੜਕਾ ਹੈ, ਰਾਜਕੁਮਾਰ ਹੈ, ਅੰਦਰ ਦੀ ਕਮਜ਼ੋਰੀ ਦਿਸ ਪਈ ਤੇ ਕੁਛ ਵੀ ਨਹੀਂ, ਤੇ ਮਹਿਲ ਮਾੜੀਆਂ ਤੇ ਕੁਛ ਵੀ ਨਹੀਂ। ਇਹ ਪੁਰਬਲੇ ਸੰਸਕਾਰ ਨੇ, ਪੁਰਬਲੇ ਸੰਸਕਾਰ ਨੇ, ਨਹੀਂ ਤੇ ਹੁੰਦਾ ਨਹੀਂ। ਕਈ ਦਫਾ ਕਈ ਜਨਮ ਮਨੁੱਖ ਦੇ, ਕਈ ਜੀਵਨ ਪਦਾਰਥਾਂ ਦੀ ਭੁੱਖ ਵਿੱਚ ਬਤੀਤ ਹੋ ਜਾਂਦੇ ਨੇ, ਪਰਮਾਤਮਾ ਦੀ ਭੁੱਖ ਪੈਦਾ ਹੀ ਨਹੀਂ ਆਉਂਦੀ। ਧਨ ਸੰਪਦਾ ਦੀ ਪਿਆਸ ਵਿੱਚ ਬਤੀਤ ਹੋ ਜਾਂਦੇ ਨੇ, ਪਰਮਾਤਮਾ ਦੀ ਪਿਆਸ ਪੈਦਾ ਹੀ ਨਹੀਂ ਆਉਂਦੀ। ਤੇ ਇੱਥੇ ਬੈਠੇ ਬੈਠੇ ਅੱਜ ਨਿਰਣਾ ਕਰਨਾ, ਫੈਸਲਾ ਕਰਨਾ, ਉਮੰਗ ਨਹੀਂ ਪੈਦਾ ਹੋਈ ਤਾਂ ਉਮੰਗ ਅਜੇ ਸੰਸਾਰ ਦੀ ਹੋਵੇਗੀ, ਪਦਾਰਥਾਂ ਦੀ ਹੋਵੇਗੀ, ਪ੍ਰਭਤਾ ਦੀ ਹੋਵੇਗੀ, ਜਾਂ ਬੈਰੂਨੀ ਗਿਆਨ ਦੀ ਹੋਵੇਗੀ।
ਬਾਹਰ ਦੀ ਮਿਲੀ ਹੋਈ ਪ੍ਰਭਤਾ ਨੇ ਅੰਦਰ ਦੀ ਕਮਜ਼ੋਰੀ ਦੇ ਦਰਸ਼ਨ ਨਹੀਂ ਕਰਾਏ ਤੇ ਕੀ ਪ੍ਰਭਤਾ, ਕੀ ਮਨਿਸਟਰੀ, ਕੀ ਇਹ ਚੌਧਰਪਣਾ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਬਾਹਰ ਦੇ ਧਨ ਨੇ, ਬਹੁਤੀ ਧਨ ਸੰਪਦਾ ਨੇ ਅੰਦਰ ਦੀ ਗਰੀਬੀ ਦੇ ਦਰਸ਼ਨ ਨਹੀਂ ਕਰਾਏ ਕਿ ਕਾਹਦਾ ਧਨ ਹੈ, ਇੱਕ ਹੀ ਧਨ ਹੈ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਪਰ ਜਿਹਦੇ ਲਈ ਧਰਮ ਧਨ ਸਭ ਕੁਛ ਹੈ, ਉਹਦੇ ਲਈ ਧਰਮ ਬੇਮੈਨੀ ਹੋ ਜਾਂਦਾ। ਜਿਹਦੇ ਲਈ ਪ੍ਰਭਤਾ ਹੀ ਸਭ ਕੁਛ ਹੈ, ਉਹਦੇ ਲਈ ਪ੍ਰਭੂ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਜਿਸ ਦੇ ਲਈ ਬਾਹਰ ਦਾ ਕਿਤਾਬੀ ਗਿਆਨ ਹੀ ਸਭ ਕੁਛ ਹੈ, ਉਹਦੇ ਲਈ ਅਨੁਭਵੀ ਗਿਆਨ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਬਾਹਰ ਦਾ ਗਿਆਨ ਇਹਦੇ ਨਾਲ ਬਸ ਜ਼ਿੰਦਗੀ ਚੱਲਦੀ ਹੈ, ਬਦਲਦੀ ਨਹੀਂ। ਅਨੁਭਵੀ ਗਿਆਨ ਤੇ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦਾ, ਜੀਵਨ ਨੂੰ ਉਸ ਤਰ੍ਹਾਂ ਦਾ ਨਹੀਂ ਰਹਿਣ ਦੇਗਾ, ਜ਼ਿੰਦਗੀ ਬਦਲ ਜਾਏਗੀ। ਅਨੁਭਵ ਪ੍ਰਕਾਸ਼ ਜੀਵਨ ਨੂੰ ਬਦਲ ਦੇਗਾ, ਜ਼ਿੰਦਗੀ ਨੂੰ ਬਦਲ ਦੇਗਾ, ਜੀਵਨ ਉਹ ਨਹੀਂ ਰਹੇਗਾ। ਉਸ ਅਵਸਥਾ ਦਾ ਅੱਜ ਦੇ ਇਸ ਮਹਾਂਵਾਕ ਦੇ ਜ਼ਿਕਰ ਕੀਤਾ, ਭਾਵੇਂ ਖੁਲਾਸਾ ਕਰਨ ਨੂੰ ਬੜਾ ਕੁਛ ਹੈ। ਇੱਕ ਇੱਕ ਪੰਕਤੀ ਵਿੱਚ ਮੈਂ ਐਸਾ ਦੇਖਦਾ ਪਿਆ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਗਰ ਉਡੇਲ ਦਿੱਤਾ। ਪਰ ਇਸ ਅਸਥਾਨ ਦੀ ਮਰਿਆਦਾ, ਇੱਕ ਹੁਕਮਨਾਮਾ ਜੋ ਆਇਆ ਉਸਦੀ ਪੂਰੀ ਕਥਾ ਕਰਨੀ ਹੀ ਕਰਨੀ ਹੈ, ਵਰਨਾ ਇੱਕ ਪੰਕਤੀ ਐਸੀ ਹੈ, ਇੱਕ ਇੱਕ ਪੰਕਤੀ ਐਸੀ ਹੈ, ਕਈ ਕਈ ਦਿਨ ਪਿੱਛਾ ਨਹੀਂ ਛੱਡ ਸਕਦੀ। ਇੱਕ ਇੱਕ ਪੰਕਤੀ ਵਿੱਚ ਮੇਰੇ ਪਾਤਸ਼ਾਹ ਨੇ ਸਾਗਰ ਜੋ ਹੈ ਉਡੇ ਲਿਆ ਹੋਇਆ, ਬਹੁਤ ਕੁਝ ਖੁਲਾਸਾ ਕਰਨ ਨੂੰ ਹੈ। ਪਰ ਅਖਰੀ ਅਰਥ ਆਪ ਸਰਵਣ ਕਰਦੇ ਜਾਓ, ਕਿਉਂਕਿ ਤੁਹਾਨੂੰ ਲੇਟ ਵੀ ਨਹੀਂ ਕਰਨਾ, ਤੁਸੀਂ ਕਾਰ ਵਿਹਾਰ ਤੇ ਜੋ ਹੈ ਜਾਣਾ ਹੁੰਦਾ। ਤਾਂ ਆਪ ਇਸ ਮਹਾਂਵਾਕ ਨੂੰ ਸਰਵਣ ਕਰੋ, ਤੁਛ ਬੁੱਧੀ ਅਨੁਸਾਰ ਅਰਥ ਭਾਵ ਅਰਥ ਦਾਸ ਆਪ ਜੀ ਦੇ ਸਾਹਮਣੇ ਰੱਖੇਗਾ। ਇੱਕ ਦਫਾ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ।
ਸੂਹੀ ਮਹੱਲਾ ਪੰਜਵਾਂ, ਉਮਕੇ ਉਹੀ ਓ ਮਿਲਣ ਪ੍ਰਭਤ ਆਈ।
ਉਮੰਗ ਪੈਦਾ ਹੋ ਗਈ ਹੈ ਪਰਮਾਤਮਾ ਨੂੰ ਮਿਲਣ ਦੀ, ਹਿਰਦੇ ਚ ਤੜਪ ਪੈਦਾ ਹੋ ਗਈ, ਉਛਾਲ ਆ ਗਿਆ। ਇਹ ਉਮੰਗ ਇਸ ਤਰ੍ਹਾਂ ਜਿਵੇਂ ਵਿਛੜਿਆ ਹੋਇਆ ਮਾਸੂਮ ਬੱਚਾ ਦੂਰੋਂ ਮਾਂ ਨੂੰ ਵੇਖ ਕੇ ਐਵੇਂ ਹੱਥ ਪਸਾਰਦਾ ਹੈ, ਇਹਨੂੰ ਉਮੰਗ ਕਹਿੰਦੇ ਨੇ। ਜਿਵੇਂ ਦਿਨ ਭਰ ਦਾ ਪਿਆਸਾ ਮਨੁੱਖ ਸਾਹਮਣੇ ਕਿਧਰੇ ਚਸ਼ਮਾ ਵੇਖ ਲੈਂਦਾ, ਦਰਿਆ ਨੂੰ ਵੇਖ ਲੈਂਦਾ, ਸਰੋਵਰ ਨੂੰ ਵੇਖ ਲੈਂਦਾ, ਤੇ ਜੈਸੇ ਉਸਦੇ ਅੰਦਰ ਉਮੰਗ ਪੈਦਾ ਹੁੰਦੀ ਹੈ, ਖਿੱਚ ਪੈਦਾ ਹੁੰਦੀ ਹੈ, ਭੱਜ ਪੈਦਾ ਹੁੰਦੀ ਹੈ। ਇਸ ਤਰ੍ਹਾਂ ਸਾਹਿਬ ਕਹਿੰਦੇ ਨੇ ਅੰਦਰ ਪ੍ਰਭੂ ਨੂੰ ਮਿਲਣ ਦੀ ਉਮੰਗ ਪੈਦਾ ਹੋ ਗਈ ਹੈ, ਉਛਾਲ ਪੈਦਾ ਹੋ ਗਿਆ, ਅੰਦਰ ਇੱਕ ਬੜਾ ਪ੍ਰਬਲ ਵਲਵਲਾ ਪੈਦਾ ਹੋ ਗਿਆ। ਹਾਂਜੀ,
खोजत चरेओ देखाओ प्रे जाई।
हुण उमंग बैठण ते नहीं देवेगी, ए उछाल टिक्के ते बैठण नहीं देगी, ते खोजेगा। खोजत चरो, चल पै खोजत, लभण नू चल पै। जैसे पहाड़ां दा सीना चीर के जद झरना निकल रहा है बड़ी तेजी बड़ी उछाल, ए भी लभ रहा है सागर नू, दूर है सागर। रस्ते विच चटाना ने उना नाल टकराएगा, रस्ते च वड्डे वड्डे दरख्त आणगे उना नाल टकराएगा। हो सकदा है मरुथल आवे, वो इसनू जज़ब करेगा। पता नहीं कितनियां औकड़ां तो लंघ के इस सागर तक पहुंच भी सकेगा कि नहीं। जद कदी इस तरह की गल चले, भाई वीर सिंह जी की एक नज़म मैनू चेते आ जाती है जो उन्होंने पहलगाम विच लिखी सी। वहिंदा वगदा पानी तक के दिल मेरा वग टुरे। वो उमंग है, वो पानी की उमंग है, उन्हें पहाड़ का सीना चीर दिता है। अपना ही सीना चीर के कोई उमंग निकलती है, उछाल निकलता है। यह भी मैं अर्ज करा, इस वास्ते झरने नाल तशबीह दी है। पहाड़ का सीना चीर के पानी निकले है, बड़ा उछाल बड़ी तेजी, जिवें हुणे ही समुंदर नूं जाके मिलना। चलदिआं उसनूं पता चलदा चटाना ने रोड़े ने अटकाओ है, फिर मरुथल का भटकाओ भी है, वह जज़ब कर सकदा। फिर सूरज दियां तेज किरणां भी ने सुकाणगियां। उमंग ते कई दफा पैदा हो जांदी है, पर कई दफा इस उमंग दे वगदे हुए वेग नूं संसार दे दुख औकड़ां सुका के रख दें। कोई समस्या घरेलू समाज चटान की तरह सामने आ जाती, घरेलू समस्या, कोई परिवारक समस्या चटान बन के सामने आ गई, वैण नूं रोक दी। कोई कारोबारी औकड़ खड़ी हो गई है, बड़ी प्रबल औकड़ खड़ी हो गई है, उपजीविका का मसला खड़ा हो गया। इस तरह दियां एक चटाना नहीं है, पहाड़ चो निकले झरने नू पता नहीं कितनिया चटाना नाल टकराना पैंदा। भाई वीर सिंह ने दृश्य बड़ा सोहना खिंचे। वहिंदा वगदा पानी तक के दिल मेरा वग टुरिया, डाढ़ा निर्मल स्वच्छ ते सोना दिल उस अंदर खुरिया। ऐ पर डाढ़ी चीस सी उठी जां पत्थरां नाल वज्जा, ठेडे ठुडे खाके आखर पिछा घर नूं मुड़िया। रस्ते चटान आई ते चटान नाल जैसे टकराया ते चटान ने रुख मोड़ दिता, वापस कर दिता। कोई खड़ी हो गई समाजिक समस्या, ऐसी खड़ी हो गई अज नितनेम ने कीता, अज गुरुद्वारा चेते नहीं, अपनी समस्या च उलझे रह गए, चटान नाल टकराए ते रुख मुड़ गया। शायद कई दिन तक यह रुख मुड़िया रहे। आखिर तुसी ग्रस्ती संसार विच रहिंदिआं, संसार विच औकड़ां ते हन, कदी कोई समाजिक चटान खड़ी हो जांदी, कदी कोई आर्थिक खड़ी हो जांदी, कारोबारी खड़ी हो जांदी, कदी कोई शरीरक हो जांदी। इतना वड्डा नुक्स शरीर विच पैदा हो गया, उठना औखा, इशनान करना औखा, नाम जपना औखा। मैनू एक सज्जन ते बड़ा माण सी, और दिन मैं दिल्ली मिलन गया, रो पिया जारो जार। मैं कह मित्रा तेरे कोल मैनू ये उम्मीद नहीं सी कि शरीर दे ठीक ही औकड़ पैदा हो गई है, भयंकर रोग पैदा हो गया है, और ये रोग दसदा पै कि शरीर अपने अंतम पड़ाव पे है। पर तुसी भी रोवोगे ਇਹ ਮੈਂ ਨਹੀਂ ਸੋਚਿਆ ਸੀ। ਮੈਨੂੰ ਕਹਿਣ ਲੱਗੇ ਮਸਕੀਨ ਜੀ, ਇਸ ਦੁੱਖ ਕਰਕੇ ਮੈਂ ਨਹੀਂ ਰੋ ਰਿਹਾ। ਅੱਜ ਮਹੀਨਾ ਹੋ ਗਿਆ ਇਸ਼ਨਾਨ ਨਹੀਂ ਕੀਤਾ, ਮੈਂ ਤੇ ਸੀਸਗੰਜ ਦੇ ਦਰਸ਼ਨਾਂ ਲਈ ਤਰਸ ਗਿਆ। ਇੱਕ ਦਿਨ ਨਾਗਾ ਪੈ ਜਾਂਦਾ ਸੀ ਕਦੀ, ਤੇ ਕਿਤਨੇ ਕਿਤਨੇ ਦਿਨ ਮੈਂ ਰੋਂਦਾ ਰਹਿੰਦਾ ਸੀ। ਅੱਜ ਮਹੀਨਾ ਹੋ ਗਿਆ ਮੈਂ ਨਹੀਂ ਗਿਆ, ਮੈਂ ਤੇ ਇਸ ਲਈ ਰੋ ਰਿਹਾ। ਅੱਜ ਇੱਕ ਮਹੀਨਾ ਹੋ ਗਿਆ ਮੈਂ ਬੈਠ ਨਹੀਂ ਸਕਿਆ, ਨਿਤਨੇਮ ਨਹੀਂ ਕਰ ਸਕਿਆ, ਮੈਂ ਤੇ ਜਪ ਨਹੀਂ ਕਰ ਸਕਿਆ। ਫਿਰ ਮੈਂ ਰੋ ਰਿਹਾ, ਤੁਸੀਂ ਆਏ ਹੋ, ਤੁਹਾਨੂੰ ਢੰਗ ਨਾਲ ਬਿਠਾਵਾਂ, ਤੁਹਾਡਾ ਸਨਮਾਨ ਕਰਾਂ, ਮੇਰੇ ਸਰੀਰ ਸਤਿਆ ਨੇ, ਮੈਂ ਤੇ ਇਸ ਲਈ ਰੋ ਰਿਹਾ। ਮੈਂ ਕਿਹਾ ਧੰਨ ਹੈ ਫਿਰ ਤੂੰ, ਮੈਂ ਵੀ ਉਹਦੇ ਪੈਰਾਂ ਤੇ ਹੱਥ ਲਾਇਆ, ਫਿਰ ਤੂੰ ਧੰਨ। ਐਸੀ ਹਾਲਤ ਵਿੱਚ ਤੈਨੂੰ ਗੁਰਦੁਆਰਾ ਸੀਸਗੰਜ ਚੇਤੇ ਆ ਰਿਹਾ, ਸਤਸੰਗੀ ਚੇਤੇ ਆ ਰਹੇ ਨੇ, ਗੁਰੂ ਦਾ ਨਾਮ ਚੇਤੇ ਆ ਰਿਹਾ, ਨਿਤਨੇਮ ਚੇਤੇ ਆ ਰਿਹਾ। ਕੋਈ ਗੱਲ ਨਹੀਂ, ਠੀਕ ਹੈ, ਮੈਂ ਤਸੱਲੀ ਦਿੱਤੀ। ਮੈਂ ਕਿਹਾ ਠੀਕ, ਕੋਈ ਗੱਲ ਨਹੀਂ। ਮੈਂ ਕਿਹਾ ਮੈਨੂੰ ਭੁਲੇਖਾ ਲੱਗ ਗਿਆ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ, ਰਸਤੇ ਚ ਰੋੜੇ ਆ ਗਏ, ਚਟਾਨਾਂ ਆ ਗਈਆਂ, ਟਕਰਾਇਆ ਪਾਣੀ, ਪਿੱਛੇ ਮੁੜ ਕੇ ਖੜੀ ਹੋ ਗਈ ਸਮਾਜਿਕ ਸਮੱਸਿਆ। ਕੋਈ ਕੋਈ ਦਿਨ ਨਿਤਨੇਮ ਨਹੀਂ ਹੋਇਆ, ਗੁਰਦੁਆਰਾ ਭੁੱਲ ਗਿਆ। ਵਹਿੰਦਾ ਵਗਦਾ ਪਾਣੀ ਤੱਕ ਕੇ ਦਿਲ ਮੇਰਾ ਵਗ ਟੁਰਿਆ, ਡਾਢਾ ਨਿਰਮਲ ਸਵੱਛ ਤੇ ਸੋਹਣਾ, ਦਿਲ ਉਸ ਅੰਦਰ ਖੁਰਿਆ, ਐ ਪਰ ਡਾਢੀ ਚੀਸ ਸੀ ਉੱਠੇ, ਜਾਂ ਪੱਥਰਾਂ ਨਾਲ ਵੱਜਾ, ਠੇਡੇ ਠੁੱਡੇ ਖਾ ਕੇ ਆਖਿਰ ਪਿੱਛਾ ਘਰ ਨੂੰ ਮੁੜਿਆ। ਪਿੱਛੇ ਮੁੜਦੇ ਪਾਣੀ ਤੱਕ ਕੇ ਮਾਰੀ ਇੱਕ ਕਿਲਕਾਰੀ, ਠੋਕਰਾਂ ਬਾਜ ਨਾ ਮੰਜ਼ਿਲ ਮਿਲਦੀ, ਦੁੱਖਾਂ ਬਾਜ ਨਾ ਯਾਰੀ। ਬਿਨਾਂ ਠੋਕਰਾਂ ਤੋਂ ਮੰਜ਼ਿਲ ਕਿੱਥੇ, ਬਿਨਾਂ ਟਕਰਾਓ ਤੋਂ ਕਿੱਥੇ, ਕਿਤਨੇ ਟਕਰਾਓ ਤੋਂ, ਕਿਤਨੀਆਂ ਔਕੜਾਂ ਤੋਂ ਝਰਨਾ ਲੰਘ ਕੇ ਕਿਧਰੇ ਸਾਗਰ ਤੱਕ ਪਹੁੰਚਦਾ ਹੈ। ਇਹ ਜੀਵਨ ਧਾਰਾ ਪਰਮਾਤਮਾ ਤੱਕ ਪਹੁੰਚੇ, ਰਸਤੇ ਚ ਬੜੀਆਂ ਪਰਿਵਾਰਕ ਔਕੜਾਂ ਨੇ, ਰਸਤੇ ਚ ਬੜੀਆਂ ਆਰਥਿਕ ਔਕੜਾਂ ਨੇ, ਰਸਤੇ ਚ ਬੜੀਆਂ ਸਰੀਰਕ ਔਕੜਾਂ ਨੇ। ਹੁਣ ਇਹਨਾਂ ਨਾਲ ਟਕਰਾ ਕੇ ਕੋਈ ਆਪਣਾ ਰਸਤਾ ਲੱਭੇ, ਇਹਨੂੰ ਸੂਰਜ ਦੀਆਂ ਕਿਰਨਾਂ ਸੁਕਾਵਣ ਵੀ ਨਾ, ਇਹਨੂੰ ਮਰੂਥਲ ਜਜ਼ਬ ਵੀ ਨਾ ਕਰੇ, ਤੇ ਚਟਾਨਾ ਹਮੇਸ਼ਾ ਲਈ ਇਸਦਾ ਰੁੱਖ ਵੀ ਨਾ ਮੋੜਨ, ਤੇ ਪਹੁੰਚੇ ਪਰਮਾਤਮਾ ਤੱਕ। ਕਦੀ ਕਦਾਈ ਕੋਈ ਵਿਰਲੇ ਆਉਂਦੇ ਨੇ, ਚਟਾਨਾ ਨੇ ਐਸੇ ਰੁੱਖ ਮੋੜੇ ਸਾਗਰ ਹੀ ਭੁੱਲ ਗਏ, ਮਰੂਥਲ ਨੇ ਐਸਾ ਸੁਕਾ ਦਿੱਤਾ ਸਾਗਰ ਹੀ ਭੁੱਲ ਗਏ, ਸੂਰਜ ਦੀਆਂ ਕਿਰਨਾਂ ਨੇ ਐਸਾ ਸੁਕਾ ਦਿੱਤਾ ਹੈ ਸਾਗਰ ਨੂੰ ਹੀ ਭੁੱਲ ਗਏ, ਦੁੱਖਾਂ ਨੇ ਸੁਕਾ ਕੇ ਰੱਖ ਦਿੱਤਾ ਹੈ, ਪਦਾਰਥਾਂ ਨੇ ਆਪਣੇ ਵਿੱਚ ਜਜ਼ਬ ਕਰ ਲਿਆ, ਜਿਵੇਂ ਮਰੂਥਲ ਪਾਣੀ ਨੂੰ ਜਜ਼ਬ ਕਰ ਲਿਆ, ਚਟਾਨਾ ਨੇ ਭਾਵ ਦੇ ਰੁੱਖ ਨੂੰ ਮੋੜ ਦਿੱਤਾ ਹੈ, ਅਚਾਨਕ ਕੋਈ ਸੰਕਟ ਖੜਾ ਹੋ ਗਿਆ, ਹਾਦਸਾ, ਉਸਨੇ ਹੀ ਰੁੱਖ ਮੋੜ ਕੇ ਰੱਖ ਦਿੱਤਾ। ਕਦੀ ਕਿਸੇ ਨੂੰ ਨਾ ਆਖਿਆ ਕਰੋ ਕੀ ਕਰੀਏ, ਮਨ ਨਹੀਂ ਲੱਗਦਾ, ਨਿਤਨੇਮ ਕਰਨ ਨੂੰ ਜੀ ਨਹੀਂ ਕਰਦਾ, ਕੋਈ ਹੋਰ ਔਕੜ ਹੋਵੇਗੀ, ਹੋਰ ਕੀ ਹੈ। ਤੇ ਹੁਣ ਧਿਆਨ ਨਾਲ ਸੁਣਨਾ, ਦੋ ਤਰ੍ਹਾਂ ਦੀ ਪਿਆਸ ਮਨ ਵਿੱਚ ਨਹੀਂ ਰਹਿੰਦੀ, ਪਦਾਰਥਾਂ ਦੀ ਪਿਆਸ, ਪਰਮਾਤਮਾ ਦੀ ਪਿਆਸ ਨਹੀਂ ਰਹਿੰਦੀ। ਤੁਸੀਂ ਆਖੋਗੇ ਫਿਰ ਗੁਰਮਤਿ ਤੇ ਰਾਜਯੋਗ ਦਾ ਮਾਰਗ ਹੈ, ਜਿਸ ਢੰਗ ਨਾਲ ਰਾਜਯੋਗ ਬਿਆਨ ਕੀਤਾ ਜਾਂਦਾ, ਮੇਰੇ ਅਨੁਭਵ ਚ ਆਇਆ ਗਲਤ ਬਿਆਨ ਕੀਤਾ ਜਾਂਦਾ। ਠੀਕ ਹੈ, ਹੁੰਦਾ ਤੇ ਉਹ ਰਾਜਾ ਹੈ ਪਰ ਰਾਜ ਤੋਂ ਨਿਰਲੇਪ ਹੋ ਜਾਂਦਾ, ਹੁੰਦਾ ਤੇ ਉਹ ਪਰਿਵਾਰ ਵਿੱਚ ਹੈ, ਪਰਿਵਾਰ ਤੋਂ ਨਿਰਲੇਪ ਹੋ ਜਾਂਦਾ, ਹੁੰਦਾ ਤੇ ਉਹ ਧਨ ਸੰਪਦਾ ਵਿੱਚ ਹੈ, ਧਨ ਸੰਪਦਾ ਤੋਂ ਨਿਰਲੇਪ ਹੋ ਜਾਂਦਾ। ਇੱਕ ਸਿੰਘ ਨੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਹਿ ਵੀ ਦਿੱਤਾ ਸੀ, ਬ੍ਰਹਮ ਗਿਆਨੀ ਦੀ ਜੋ ਅਵਸਥਾ ਬਿਆਨ ਕੀਤੀ ਹੈ ਤੇ ਅਸਪਰਸ਼ ਦੀ, ਜੋ ਸਪਰਸ਼ ਨਹੀਂ ਕਰਦਾ, ਸਭ ਕੁਝ ਕੋਲ ਆਉਂਦਾ ਤੇ ਉਹਦੇ ਚ ਲੀਨ ਨਹੀਂ ਆਉਂਦਾ, ਮਿਥਿਆ ਨਾ ਹੀ ਰਸ ਨਾ ਪਰਸ, ਮਨ ਮੇ ਪ੍ਰੀਤ ਨਿਰੰਜਨ ਦਰਸ। ਇਹ ਜੋ ਨਕਸ਼ਾ ਖਿੱਚਿਆ ਸਤਿਗੁਰਾਂ ਨੇ, ਸਿੱਖ ਨੇ ਤੇ ਸ਼ੰਕਾ ਪੇਸ਼ ਕੀਤੀ ਸੀ ਸੰਸਾਰ ਵਿੱਚ ਰਹਿੰਦਾ ਪਰਿਵਾਰ ਵਿੱਚ ਰਹਿੰਦਾ ਧਨ ਸੰਪਦਾ ਵਿੱਚ ਰਹਿੰਦਾ ਤੇ ਸਪਰਸ਼ ਨਾ ਕਰੇ ਸਭ ਕੁਝ ਵਿੱਚ ਰਹਿੰਦਾ ਹੋਇਆ ਅਸਪਰਸ਼ ਰਹਿ ਜਾਏ ਐਸਾ ਹੈ ਕੋਈ ਇਹਨਾਂ ਅੱਖਾਂ ਨਾਲ ਮੈਂ ਦੇਖ ਸਕਦਾ ਇਸ ਤਰ੍ਹਾਂ ਦਾ ਪ੍ਰਸ਼ਨ ਵਾਸ਼ਿੰਗਟਨ ਵਿੱਚ ਇੱਕ ਉੱਘੀ ਡਾਕਟਰ ਭੈਣ ਜਤਿੰਦਰ ਕੌਰ ਨੇ ਮੈਨੂੰ ਕੀਤਾ ਕਹਿੰਦੇ ਗਿਆਨੀ ਜੀ ਹੁਣ ਮੈਂ ਕਥਾ ਨਹੀਂ ਸੁਣਨੀ ਕੀਰਤਨ ਵੀ ਨਹੀਂ ਸੁਣਨਾ ਇਹ ਅਸਪਰਸ਼ ਜਿਸ ਦੀ ਵਿਆਖਿਆ ਗੁਰੂ ਅਰਜਨ ਦੇਵ ਜੀ ਨੇ ਕੀਤੀ ਤੁਸੀਂ ਕਦੀ ਕੋਈ ਮਨੁੱਖ ਦੇਖਿਆ ਜਾਂ ਇਹ ਸਿਰਫ ਲਿਖਤ ਹੀ ਹੈ ਇਸ ਤਰ੍ਹਾਂ ਦਾ ਮਨੁੱਖ ਦੇਖਿਆ ਮੈਂ ਕਿਹਾ 10-15 ਤੇ ਮੈਂ ਦੇਖੇ ਨੇ ਕੁਛ ਗੁਜ਼ਰ ਗਏ ਕੁਛ ਮੌਜੂਦ ਨੇ ਤੇ ਤੁਸੀਂ ਮੈਂ ਸਮਝ ਗਿਆ ਤੁਹਾਡਾ ਹਿਰਦਾ ਹੁਣ ਤਾਂ ਹੀ ਸੰਤੁਸ਼ਟ ਹੋਵੇਗਾ ਤੁਸੀਂ ਦੇਖੋ ਕਹਿੰਦਾ ਮੈਨੂੰ ਪੂਰਨ ਦੱਸੋ ਮੈਨੂੰ ਇੰਨਾ ਪਤਾ ਸੀ ਦਿੱਲੀ ਚ ਵੀ ਉਹਨਾਂ ਦੀ ਕੋਠੀ ਹੈ ਮੈਂ ਕਿਹਾ ਦਿੱਲੀ ਤੋਂ ਨੇੜੇ ਹੀ ਹੈ ਕਾਨਪੁਰ ਭਾਈ ਬਹਾਦਰ ਸਿੰਘ ਕਿਸੇ ਵਕਤ ਤੇ ਕਰੋੜਾਂ ਦਾ ਉਹਨਾਂ ਦਾ ਬਿਜ਼ਨਸ ਸੀ ਸਭ ਕੁਝ ਛੱਡ ਛੜਾ ਕੇ ਸਾਰਾ ਬਾਜ਼ਾਰ ਉਹਨਾਂ ਨੂੰ ਸੰਤ ਜੀ ਕਹਿਣ ਲੱਗ ਪਿਆ ਸੀ ਜੈਨੀ ਵੀ ਸੰਤ ਜੀ ਕਹਿਣ ਲੱਗ ਪਏ ਸਨ ਹਿੰਦੂ ਲੋਕ ਕੋਲ ਬੈਠਦੇ ਸਨ ਕਹਿੰਦੇ ਸਨ ਸਰਦਾਰ ਜੀ ਭਗਤ ਜੀ ਤੁਹਾਡੇ ਕੋਲ ਬੈਠ ਕੇ ਸੁੱਖ ਮਿਲਦਾ ਹੈ ਤੁਹਾਡੇ ਕੋਲ ਬੈਠ ਕੇ ਆਨੰਦ ਬਹੁਤ ਵੱਡੀ ਥੋਕ ਦੀ ਦੁਕਾਨ ਕਈ ਮਿੱਲਾਂ ਦੀਆਂ ਉਹਨਾਂ ਕੋਲ ਏਜੰਸੀਆਂ ਸਭ ਕੁਝ ਹੁਣ ਛੱਡ ਛੱਡਾ ਕੇ ਅੱਠੇ ਪੈਰ ਦੇ ਆਨੰਦ ਵਿੱਚ ਮਗਨ ਮੈਂ ਕਿਹਾ ਹਾਂ ਅਸਪਰਸ਼ ਬੰਦਾ ਹੈ ਇਹ ਗਿਆਨੀ ਜੈ ਸਿੰਘ ਸ਼ੁਗਲ ਜੋ ਤੁਹਾਨੂੰ ਕਵਿਤਾਵਾਂ ਸੁਣਾਉਂਦੇ ਨੇ ਉਹ ਭੈਣ ਜਤਿੰਦਰ ਕੌਣ ਕਹਿਣ ਲੱਗੇ ਮੈਂ ਕਾਨਪੁਰ ਤੇ ਜਾਵਾਂ ਮੈਨੂੰ ਦੱਸੇਗਾ ਕੌਣ ਮੈਂ ਕਿਹਾ ਸ਼ੁਗਲ ਜੀ ਤੁਹਾਨੂੰ ਮਿਲ ਜਾਣਗੇ ਮੈਂ ਇਹਨਾਂ ਨੂੰ ਫੋਨ ਕਰਦਾ ਇਹ ਤੁਹਾਨੂੰ ਉਹਨਾਂ ਕੋਲ ਲੈ ਜਾਣਗੇ ਤੇ ਮੈਂ ਕਿਹਾ ਇੱਕ ਗੱਲ ਯਾਦ ਰੱਖੋ ਸ਼ੁਗਲ ਜੀ ਨੇਤਰਹੀਣ ਨੇ ਇਹ ਪਲੇਟਫਾਰਮ ਤੇ ਖੜੇ ਹੋਣਗੇ ਤੁਸੀਂ ਪਹਿਚਾਣ ਲੈਣਾ ਇਹ ਤੁਹਾਨੂੰ ਨਹੀਂ ਦੇਖ ਸਕਣਗੇ ਕਿਉਂਕਿ ਨੇਤਰਹੀਣ ਨੇ ਇਹ ਤੁਹਾਨੂੰ ਲੈ ਜਾਣਗੇ ਇਹਨਾਂ ਨੂੰ ਪਤਾ ਹੈ ਕਿਉਂਕਿ ਇਹਨਾਂ ਦੇ ਵੀ ਮਿੱਤਰ ਨੇ ਇਹ ਲੈ ਗਏ ਵਾਪਸੀ ਟਿਕਟ ਲੈ ਕੇ ਗਏ ਸਨ ਸ਼ਤਾਬਦੀ ਦੀ ਵੀ ਸਵੇਰੇ ਜਾਣਾ ਤੇ ਸ਼ਾਮ ਨੂੰ ਵਾਪਸ ਆ ਜਾਣਾ ਇੱਕ ਹਫ਼ਤਾ ਵਾਪਸ ਨਹੀਂ ਆਇਆ ਕਹਿੰਦੇ ਇਸ ਬੰਦੇ ਕੋਲ ਉੱਠਣ ਦਾ ਜੀ ਨਹੀਂ ਕਰਦਾ ਇਸ ਮਨੁੱਖ ਕੋਲ ਉੱਠਣ ਦਾ ਜੀ ਨਹੀਂ ਕਰਦਾ ਕਹਿਣ ਲੱਗੇ ਸਪਸ਼ਟ ਹੋ ਗਈ ਗੱਲ ਜੋ ਅਸੀਂ ਅਰਦਾਸ ਵਿੱਚ ਕਹਿੰਦੇ ਹਾਂ ਸਹੀ ਸੰਤ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਿਆ ਸਾਦੇ ਜਿਹਾ ਕੱਪੜੇ ਕੋਈ ਕਹਿ ਨਹੀਂ ਸਕਦਾ ਸੰਤ ਹੈ ਸਾਦਾ ਜਿਹਾ ਰਹਿਣ ਸਹਿਣ ਗ੍ਰਸਤੀ ਹੈ ਕਹਿੰਦੇ ਇਸ ਬੰਦੇ ਕੋਲ ਉੱਠਣ ਦਾ ਜੀ ਨਹੀਂ ਕਰਦਾ ਇਹਦੇ ਦਰਸ਼ਨ ਵਾਕਈ ਗੁਰੂ ਦੇ ਦਰਸ਼ਨ ਹੋ ਗਏ ਹੁਣ ਜਦ ਵੀ ਭਾਰਤ ਆਉਂਦੇ ਨੇ ਫੋਨ ਤੇ ਵੀ ਉਹਨਾਂ ਨਾਲ ਸੰਪਰਕ ਰੱਖਦੇ ਨੇ ਵੀ ਜਾਣਾ ਉਸ ਕੋਲ ਮਿਥਿਆ ਨਾਹੀਂ ਰਸਨਾ ਪਰਸ ਮਨ ਮੇ ਪ੍ਰੀਚ ਨਿਰੰਜਨ ਦਰਸ ਭਾਵੇਂ ਭਾਈ ਬਹਾਦਰ ਸਿੰਘ ਮੈਂ ਫਰਵਰੀ ਦਾ ਮਹੀਨਾ ਕਾਨਪੁਰ ਦੇ ਚਾਹੁੰਦਾ 15-20 ਦਿਨ ਮੈਨੂੰ ਕਹਿਣ ਲੱਗੇ ਗਿਆਨੀ ਜੀ ਘਰ ਵਿੱਚ ਭੀੜ ਹੋ ਜਾਂਦੀ ਹੈ ਠੀਕ ਹੈ ਕਹਿੰਦੇ ਖਾਤਰ ਤਵਾਜ਼ਾ ਕਰਨ ਦੀ ਮੈਨੂੰ ਕੋਈ ਹਰਜ ਨਹੀਂ ਪਤਨੀ ਲੱਗੀ ਰਹਿੰਦੀ ਸੇਵਾ ਕਰਦੀ ਹੈ ਗੁਰੂ ਦਾ ਦਿੱਤਾ ਵੀ ਬਹੁਤ ਕੁਛ ਹੈ ਪਰ ਮੈਨੂੰ ਇਕਾਗਰਤਾ ਚਾਹੀਦੀ ਆਉਂਦੀ ਹੈ ਵੀ ਤੁਸੀਂ ਕਿਰਪਾ ਕਰਿਆ ਕਰੋ ਹਰ ਇੱਕ ਨੂੰ ਨਾ ਦੱਸਿਓ ਮੈਂ ਕਿਹਾ ਹਰ ਇੱਕ ਨੂੰ ਮੈਂ ਨਹੀਂ ਦੱਸਦਾ ਹੁੰਦਾ ਮੈਂ ਵੀ ਉਸ ਨੂੰ ਹੀ ਦੱਸਦਾ ਜਿਹਦੇ ਅੰਦਰ ਕੋਈ ਉਮੰਗ ਪੈਦਾ ਹੋਈ ਤੜਪ ਪੈਦਾ ਹੋਈ ਮੈਂ ਕਿਹਾ ਮੈਂ ਤਾਂ ਉਸਦੇ ਅੰਦਰ ਉਮੰਗ ਦੇਖੀ ਬੜੀ ਪ੍ਰਬਲ ਉਮੰਗ ਕਰੋੜਾਂ ਦੀ ਧਨ ਸੰਪਦਾ ਹੋਵੇ ਹੌਸਪੀਟਲ ਦੀ ਮਾਲਕ ਹੋਵੇ ਆਪਣਾ ਹੌਸਪੀਟਲ ਹੋਵੇ ਤੇ ਤਰੰਗ ਪੈਦਾ ਹੋ ਗਈ ਉਮੰਗ ਪੈਦਾ ਹੋ ਗਈ ਮੈਂ ਕਿਹਾ ਮੈਂ ਉਸ ਨੂੰ ਦੱਸਿਆ ਹਰ ਇੱਕ ਨੂੰ ਨਹੀਂ ਕਹਿੰਦਾ ਹੁੰਦਾ ਖੈ ਮੁਖਤਸਰ ਜੋ ਮੈਂ ਅਰਜ਼ ਕਰਾਂ ਇਹ ਦੋ ਪਿਆਸਾਂ ਅੰਦਰ ਨਹੀਂ ਰਹਿੰਦੀਆਂ ਫਿਰ ਤੁਸੀਂ ਆਖੋ ਰਾਜਯੋਗ ਦਾ ਕੀ ਮਤਲਬ ਰਾਜ ਹੁੰਦਾ ਸਪਰਸ਼ ਨਹੀਂ ਕਰਦਾ ਪਰਿਵਾਰ ਵਿੱਚ ਹੁੰਦਾ ਹੈ ਨਿਰਲੇ ਪਾਉਂਦਾ ਸੰਸਾਰ ਵਿੱਚ ਹੁੰਦਾ ਹੈ ਉਹ ਨਿਰਲੇ ਪਾਉਂਦਾ ਧਨ ਸੰਪਦਾ ਦੀ ਉਸ ਨੂੰ ਕਮੀ ਨਹੀਂ ਆਉਂਦੀ ਨਿਰਲੇ ਪਾਉਂਦਾ ਨਿਰਲੇ ਪਾਉਂਦਾ दो उमंगा अंदर नहीं रहनगियां। बस इतनी गल चेते रहन, अजे तक गुरु की उमंग नहीं पैदा हुई तो पदार्थां की उमंग होगी, परिवार की होगी, प्रभुता की होगी, धन की होगी, इसे करके नहीं आएगी। अजे तक यह उछाल गुरु का नहीं अंदर पैदा होया तो संसार का होगा, प्रभुता का होगा, और की है। जने जने खने को पुछण की लोड़ भी नहीं जी, की करिए, मन नहीं जुड़ता, कोई उमंग नहीं। मैं उस दिन भी अर्ज की थी तो माफी मंग लवा, अद्धे तो दरबार साहब के सुते पे होंगे ने, जिन्होंने असी बड़ा जपीश्वर तपीश्वर कहने वह भी उंगते पे होंगे ने, तो टीवी के उत्ते जब उंगते हुए देखते हैं बड़ी निराशा होंगी, माड़ा असर पैंदा, पैड़ा असर पैंदा। अद्ध हो गई, दरबार साहब सौण वास्ते जाते उंगते पे होंगे और टीवी दे दिखाई देते। मैं कई सज्जणा ने कहा भी उंगते पे, बेहतर उठ जाओ, तंदरा ने इतना तंग किया। महात्मा बुद्ध दिन नूं दो चार घंटे सौंदे सन, रात नूं साधना करते सन, एकांत हो जाती सी, पंछी भी खामोश हो जाते सन, कोई आवाज नहीं, उहदे च ध्यान साधना करते सन। पर जैसे निंदरा उहनां नूं छेड़दी सी, तंदरा तंग करदी सी, तो जिस इलाके विच साधना करते सन पहाड़ां दे उत्ते चाय दीआं पत्तियां आम आउंदीआं सन, खा लैंदे सन। चाह की पत्ती जिसनों अज असी चाह कहने, टी कहने, पुराने ऋषि मुनिया की पकड़ च है भी नींद हटाती है, थोड़ी जी खुश्क है, ये चबा लेंदे सन, फिर भी नींद तंग करे फिर चलद होया ध्यान करते सन। इनू भरमण चक्कर करके कहने, बोधी अज भी कर दे। जिस दरखत के थले बैठना बस उसकी परिक्रमा करनी, चलते रहना, घंटा डेढ़ घंटा चलते रहना, चलदियां चलदियां खून दी तेजी आ जाए, तंदरा हट जाए, फिर बैठ के जप कर देना। रात इंज बतीत करते सन, नींद नहीं आन देने, तंदरा नहीं आन देने, संघर्ष से करना पड़ेगा। उमंग जो परमात्मा दी है, तरंग जो परमात्मा दी है, तो साहब इतने कहने अंदर उमंग पैदा हो गई है, प्रभु नूं मिलन की ख्वाहिश पैदा हो गई है, परमात्मा दे दर्शनां दी चाहत पैदा हो गई। हां जी,
सुनत सादी सरो प्रे गृह सेज विछाई।
सुनी गल कि परमात्मा आ रहा है, कदी कदी मन शब्द दे नेड़े चला जांदा है, कुछ रस बन जांदा है, कदी कदी मन कीर्तन दे नेड़े चला जांदा है, कुछ रस बन जांदा है, कभी कभी पाठ करदे आ जुड़िया होया ने, मैं जुड़िया होया नहीं कह सकता, शब्द दे नेड़े चला जांदा है मन। जैसे हिमालिया पर्वत दे कोई नेड़े भी चला गया तो शीत लहर ते स्वागत करेगी, जैसे कोई चमन खिड़े हुए चमन दे नेड़े चला गया सुगंधी महक ते स्वागत करेगी, जैसे कोई अतार दी दुकान दे कोलो लंघया अतर भावे लाया नहीं दुकान दे कोलो लंघया महक ते स्वागत करेगी। जिस दिन किसे दिन मन शब्द दे नेड़े चला जांदा है, कीर्तन दे नेड़े चला जांदा है, इसे नूं कहिए गुरु दे नेड़े चला जांदा है, तो रस बन जांदा है। वो रस मनुख नूं सावधान कर देंदा है कि ये टिकया रवे, ते मनुख अपने अंतिशकरण नूं सवारदा है, कोशिश करदा है, यतन करता है, सावधानी रखता है। सुनत संदेश, संदेशा सुनया, यह संदेशा परमात्मा देंदा है, और समझ लेना संदेशा, जिस दिन कीर्तन सुनया थानू रस आ जाए परमात्मा का संदेशा मैं आ रहा, तू तो अपने सेजा ठीक कर, अपने अंतिशकरण नू ठीक कर, मैं आ रहा। जिस दिन पाठ करदा कोई सुरूर तारी हो जाए, यह परमात्मा का संदेश है। जिस दिन गुरुद्वारे आंदे अंदर कोई लटक पैदा हो जाए, समझ लेना प्रभु का संदेश है। साहब कहते सुनत संदेश रो प्रे गृह सहज वसाई। परमात्मा वास्ते अंतिशकरण की सेजा शुभ गुणा नाल बिछाई, इते खेड बन सकती है। वो रस होर उस उमंग नू वधा देंदा है, वो थोड़ा जिहा रस उस सरूर नू होर वधा देंदा, उस खिच नू होर वधा देंदा। हां जी,
भ्रम भ्रम आयो पाओ नगर ना पाई।
पर एक तीरथ ते गए, दूजे तीरथ ते गए, एक सत्संग दे च गए, दूजे सत्संग दे च गए, ਪਾਠ ਕੀਤਾ, ਪੂਜਾ ਕੀਤੀ, ਖੇਡ ਨਹੀਂ ਬਣੇ। ਉਮੰਗ ਆਖਰ ਉਮੰਗ ਢਿੱਲੀ ਪੈ ਜਾਂਦੀ ਹੈ। ਫੁਆਰੇ ਦਾ ਪਾਣੀ ਪ੍ਰੈਸ਼ਰ ਦਾ ਮਾਰਿਆ ਉੱਪਰ ਉੱਠਦਾ, ਬੁਲੰਦੀਆਂ ਨੂੰ ਇੰਝ ਲੱਗਦਾ ਜਿਵੇਂ ਆਸਮਾਨ ਨਾਲ ਟਕਰਾਏਗਾ। ਦੋ ਦੋ ਸੌ ਫੁੱਟ ਉੱਚੇ ਫੁਆਰੇ ਮੈਂ ਦੇਖੇ ਨੇ। ਪ੍ਰੈਸ਼ਰ ਦਾ ਮਾਰਿਆ ਹੋਇਆ ਫੁਆਰੇ ਦਾ ਪਾਣੀ ਬੁਲੰਦੀਆਂ ਨੂੰ ਛੂੰਹਦਾ, ਧਰਤੀ ਦੀ ਖਿੱਚ ਦਾ ਮਾਰਿਆ ਹੋਇਆ ਫਿਰ ਥੱਲੇ ਫਿਰ ਥੱਲੇ। ਜ਼ਮੀਨ ਹਰ ਚੀਜ਼ ਨੂੰ ਆਪਣੀ ਤਰਫ ਖਿੱਚਦੀ ਹੈ, ਹਰ ਚੀਜ਼ ਨੂੰ, ਸਿਰਫ ਪਾਣੀ ਨੂੰ ਨਹੀਂ। ਤੁਸੀਂ ਕੁਛ ਵੀ ਉੱਪਰ ਸੁੱਟੋ ਥੱਲੇ ਆਏਗਾ, ਕਸ਼ਿਸ਼ ਹੈ। ਲੇਕਿਨ ਭਾਰਤੀ ਮਹਾਂਪੁਰਸ਼ਾਂ ਦੇ ਪਕੜ ਵਿੱਚ ਇੱਕ ਹੋਰ ਖਿਆਲ ਵੀ ਆਇਆ, ਸਾਡੀ ਜਿਹੜੀ ਸੁਰਤ ਹੈ ਕਦੀ ਉੱਚੀ ਉੱਠਦੀ ਹੈ, ਬੁਲੰਦੀਆਂ ਨੂੰ ਛੂੰਹਦੀ ਹੈ। ਸ਼ਬਦ ਨੂੰ ਸੁਣ ਕੇ, ਪਾਠ ਕਰਕੇ, ਸਤਸੰਗ ਕਰਕੇ ਕਿਸੇ ਕਿਸੇ ਦਿਨ ਬੁਲੰਦੀਆਂ ਨੂੰ ਛੂੰਹਦੀ ਹੈ। ਉਸ ਦਿਨ ਮਨ ਹੌਲਾ ਹੁੰਦਾ ਹੈ, ਬੋਝ ਮਨ ਉਹ ਸਾਰੇ ਗਿਰ ਗਏ ਨੇ, ਸੁਰਤ ਉੱਚੀ ਉੱਠਦੀ ਹੈ। ਧਰਤੀ ਦੀ ਕਸ਼ਿਸ਼ ਸੁਰਤ ਨੂੰ ਫਿਰ ਥੱਲੇ ਖਿੱਚਦੀ ਹੈ। ਤੇ ਧਰਤੀ ਦੀ ਕਸ਼ਿਸ਼ ਕੀ ਹੈ? ਕੋਈ ਧਨ ਦੀ ਕਸ਼ਿਸ਼, ਰੂਪ ਦੀ ਕਸ਼ਿਸ਼, ਸਭ ਸਰੀਰ ਧਰਤੀ ਹੈ। ਔਰ ਕੀ ਹੈ? ਰੂਪ ਵੀ ਧਰਤੀ ਹੈ, ਧਨ ਵੀ ਧਰਤੀ ਹੈ, ਸਭ ਕੁਝ ਧਰਤੀ ਹੈ। ਕਿਸੇ ਪਦਾਰਥ ਦੀ ਕਸ਼ਿਸ਼, ਕਿਸੇ ਰੂਪ ਦੀ ਕਸ਼ਿਸ਼, ਕਿਸੇ ਧਨ ਸੰਪਦਾ ਦੀ ਕਸ਼ਿਸ਼ ਫਿਰ ਅੰਦਰ ਪੈਦਾ ਹੋਈ। ਇਹ ਉੱਪਰ ਉੱਠਿਆ ਹੋਇਆ ਪਾਣੀ ਫਿਰ ਥੱਲੇ ਫਿਰ ਥੱਲੇ। ਕਬਹੂੰ ਜੀਵੜਾ ਉਬ ਚੜਤ ਹੈ, ਕਬਹੂੰ ਜਾਏ ਭਇਆ ਲੈ। ਬੜਾ ਉੱਚਾ ਉੱਠਿਆ ਸੀ ਕੀਰਤਨ ਸੁਣ ਕੇ, ਬੜਾ ਉੱਚਾ ਉੱਠਿਆ ਸੀ ਪਾਠ ਕਰਕੇ, ਜਪ ਤਪ ਕਰਕੇ, ਫਿਰ ਥੱਲੇ ਫਿਰ ਥੱਲੇ। ਕਾਰਨ, ਜਿਤਨੇ ਚਿਰ ਤੱਕ ਕਸ਼ਿਸ਼ ਦੇ ਦਾਇਰੇ ਤੋਂ ਇਹ ਪਾਣੀ ਨਿਕਲਿਆ ਨਹੀਂ, ਜਿਤਨੇ ਚਿਰ ਤੱਕ ਕਸ਼ਿਸ਼ ਦੇ ਦਾਇਰੇ ਚੋਂ ਕੋਈ ਚੀਜ਼ ਉੱਪਰ ਗਈ ਨਹੀਂ, ਥੱਲੇ ਆਏਗੀ। ਜਿਨ੍ਹਾਂ ਦੀ ਸੁਰਤ ਇਸ ਕਸ਼ਿਸ਼ ਦੇ ਦਾਇਰੇ ਤੋਂ ਅੱਗੇ ਲੰਘ ਜਾਂਦੀ ਹੈ, ਉਹਨਾਂ ਦੇ ਭਾਵੇਂ ਬੰਦ ਬੰਦ ਵੀ ਕੱਟ ਦਿਓ, ਸੁਰਤ ਥੱਲੇ ਨਹੀਂ ਆਏ ਨਹੀਂ ਆਏ। ਚਿਣਗੇ ਉਹਨਾਂ ਨੂੰ ਦੀਵਾਰ ਵਿੱਚ ਜ਼ਿੰਦਾ, ਸੁਰਤ ਥੱਲੇ ਨਹੀਂ ਆਏਗੀ, ਹੈ ਹੀ ਨਹੀਂ ਥੱਲੇ, ਲੰਘ ਗਈ ਇਤਨੀ ਉੱਪਰ, ਇਤਨੀ ਬੁਲੰਦੀਆਂ ਤੇ ਚਲੀ ਗਈ ਹੈ, ਜ਼ਮੀਨ ਨਹੀਂ ਖਿੱਚ ਸਕਦੀ। ਨਾ ਧਨ ਖਿੱਚ ਸਕਦਾ, ਨਾ ਰੂਪ ਖਿੱਚ ਸਕਦਾ, ਜ਼ਮੀਨ ਦੀ ਕਸ਼ਿਸ਼ ਹੀ ਕੱਟ ਗਈ, ਜ਼ਮੀਨ ਦੀ ਕਸ਼ਿਸ਼ ਹੀ ਨਹੀਂ ਰਹੀ। ਜੋ ਅਸਥੂਲ ਚੀਜ਼ਾਂ ਦੇ ਨਾਲ ਇਹ ਧਰਤੀ ਵਿਵਹਾਰ ਕਰਦੀ ਹੈ, ਮਨੁੱਖ ਦੀ ਸੁਰਤ ਦੇ ਨਾਲ ਵੀ ਕਰਦੀ ਹੈ, ਮਨੁੱਖ ਦੀ ਸਮਝ ਦੇ ਨਾਲ ਵੀ ਕਰਦੀ ਹੈ, ਉੱਚੀ ਉੱਠੀ ਸੁਰਤ। ਤੇ ਕਈ ਦਫ਼ਾ ਮਨੁੱਖ ਨੂੰ ਐਸਾ ਖਿਆਲ ਆਉਂਦਾ ਹੁਣ ਇਹ ਹਮੇਸ਼ਾ ਹੀ ਬਣੀ ਰਹੇਗੀ, ਨਹੀਂ ਬਣੀ ਰਹਿੰਦੀ, ਚੰਗਿਆਂ ਚੰਗਿਆਂ ਦੀ ਨਹੀਂ ਬਣੀ ਰਹਿੰਦੀ। ਸਵੇਰੇ ਬੜੇ ਗੁਰਮੁਖ ਸਨ, ਸ਼ਾਮ ਨੂੰ ਮਨਮੁਖ ਬਣੇ ਬੈਠੇ ਨੇ। ਸਵੇਰੇ ਬੜੇ ਸੰਤੋਸ਼ ਸਨ, ਸ਼ਾਮ ਨੂੰ ਲੋਭੀ ਹੋਏ ਬੈਠੇ ਨੇ। ਸਵੇਰੇ ਤੇ ਬੜੇ ਸ਼ਾਂਤਮਈ ਮਿਲੇ ਸਨ, ਸ਼ਾਮ ਨੂੰ ਕ੍ਰੋਧੀ ਹੋਏ ਬੈਠੇ ਨੇ। ਥੱਲੇ ਆ ਗਏ, ਪਾਣੀ ਥੱਲੇ ਆ ਗਿਆ, ਫਿਰ ਉਸੇ ਜਗ੍ਹਾ ਤੇ ਆ ਗਏ ਜਿੱਥੋਂ ਉੱਠਿਆ ਸੀ। ਯਕੀਨ ਜਾਣੋ, ਜਪ ਤਪ ਕਰਕੇ ਜਿਸ ਬੁਲੰਦੀ ਨੂੰ ਛੋਇਆ, ਕਈ ਦਫ਼ਾ ਦੇਖਦੇ ਹਾਂ ਫਿਰ ਉਸੇ ਨਿਸ਼ਚਤਾ ਦੇ ਚ ਆ ਗਏ ਜਿੱਥੋਂ ਉੱਠੇ ਸੀ। ਇਹ ਬਹੁਤ ਸਾਰੇ ਅਭਿਆਸੀਆਂ ਦਾ ਅਨੁਭਵ ਹੈ, ਭਾਵੇਂ ਕੁਛ ਕਬੂਲਣ ਭਾਵੇਂ ਨਾ ਕਬੂਲਣ, ਹਕੀਕਤ ਇਹੀ ਹੈ, ਅਸਲੀਅਤ ਹੈ। ਭਰਮ ਭਰਮ ਆਏ, ਬੜੀ ਮਿਹਨਤ ਕੀਤੀ, ਇੱਧਰ ਗਏ ਉੱਧਰ ਗਏ, ਉੱਧਰ ਜਪ ਕੀਤਾ ਤਪ ਕੀਤਾ, ਇੱਕ ਤੀਰਥ ਤੇ ਗਏ ਦੂਸਰੇ ਤੀਰਥ ਤੇ ਗਏ, ਖੇਡ ਨਾ ਬਣੇ, ਉਹ ਦ੍ਰਿਸ਼ ਨਹੀਂ ਦਿਖਾਈ ਦਿੱਤਾ, ਔਰ ਇਸ ਤਰ੍ਹਾਂ ਭਟਕਣਾ ਵਿਅਰਥ ਚਲੀ ਗਈ। ਹਾਂਜੀ,
ਕਿਨ ਬਿਦ ਹੀ ਆਰੋ ਧੀਰਾ ਨਿਮਾਨੋ,
ਕਿਵੇਂ ਇਹ ਮਨ ਧੀਰਜ ਰੱਖੇ, ਕਿਸ ਤਰ੍ਹਾਂ ਧੀਰਜ ਰੱਖੇ। ਹੇ ਪਰਿਪੂਰਨ ਪਰਮਾਤਮਾ, ਮਿਲ ਸਾਜਨ ਉਹ ਤੁਝ ਕੁਰਬਾਨ, ਤੂੰ ਮਿਲੇ ਤੇ ਧੀਰਜ ਹੋਵੇ, ਤੈਥੋਂ ਕੁਰਬਾਨ ਜਾਈਏ, ਤੈਥੋਂ ਸਦਕੇ ਜਾਈਏ, ਤੂੰ ਮਿਲ, ਹੁਣ ਤੂੰ ਮਿਲ ਤੇ ਧੀਰਜ ਬਣੇ, ਤੈਥੋਂ ਬਿਨਾ ਇਹ ਧੀਰਜ ਨਹੀਂ ਰਹਿੰਦਾ। ਹਾਂਜੀ,
ਮਿਲ ਸਾਜਨ ਹਉ ਤੁਝ ਕੁਰਬਾਨੋ ਰਹਾਉ, ਏਕਾ ਸੇਜ ਵਿਸ਼ੀ ਧਾਨ ਕੰਤਾ।
ਇਸ ਤਰ੍ਹਾਂ ਆਖਿਆ ਜਾਂਦਾ, ਦੂਰੀ ਤੇ ਕੁਛ ਵੀ ਨਹੀਂ ਹੈ, ਪਰਮਾਤਮਾ ਨਹੀਂ ਦਿਖਾਈ ਦਿੰਦਾ ਦੂਰੀ ਕਰਕੇ ਨਹੀਂ ਦਿਖਾਇਆ, ਐਸੀ ਗੱਲ ਨਹੀਂ ਹੈ। ਪਰਮਾਤਮਾ ਨਹੀਂ ਦਿਖਾਈ ਦਿੰਦਾ ਇਸ ਕਰਕੇ ਨਹੀਂ ਦਿਖਾਈ ਦਿੰਦਾ, ਬਹੁਤ ਨੇੜੇ ਹੈ। ਅੱਖਾਂ ਦੇ ਉੱਤੇ ਤਸਵੀਰ ਰੱਖ ਲਈ ਹੈ, ਅੱਖਾਂ ਨੂੰ ਨਹੀਂ ਦਿਖਾਈ ਦਿੰਦੀ, ਨੇੜੇ, ਥੋੜੀ ਦੂਰੀ ਚਾਹੀਦੀ ਹੈ। ਤੇ ਮੈਂ ਅਕਸਰ ਉਦਾਹਰਣ ਦੇਣਾ ਹੁੰਦਾ, ਅੱਖ ਦੇ ਵਿੱਚ ਕੋਈ ਰੜਕ ਪੈ ਗਈ ਹੈ, ਅੱਖਾਂ ਆਸਮਾਨ ਨੂੰ ਵੇਖਦੀਆਂ ਨੇ, ਸੂਰਜ ਚੰਦ ਤਾਰਿਆਂ ਨੂੰ ਵੇਖਦੀਆਂ ਨੇ, ਸ਼ਹਿਰ ਨੂੰ ਵੇਖਦੀਆਂ, ਲੱਖਾਂ ਮਨੁੱਖਾਂ ਦੇ ਇਕੱਠ ਨੂੰ ਵੇਖਦੀਆਂ, ਅੰਦਰ ਇੱਕ ਰੜਕ ਪੈ ਗਈ, ਦੂਜੇ ਨੂੰ ਕਹਿੰਦੇ ਦੇਖ ਮੇਰੀ ਅੱਖ ਚ ਕੀ ਪੈ ਗਿਆ। ਅੱਧ ਹੋ ਗਈ ਅੱਖਾਂ, ਇਤਨਾ ਕੁਛ ਦੇਖਦੀਆਂ, ਇੰਨੀ ਜਿਹੀਆਂ ਰੜਕ ਬਿਲਕੁਲ ਮਾਮੂਲੀ ਜਿਹੀ ਅੰਦਰ ਪੈ ਗਈ ਹੈ, ਨਹੀਂ ਦਿਖਾਈ ਦਿੰਦੀ ਪਈ। ਕਿਉਂ ਨਹੀਂ ਦਿਖਾਈ ਦਿੰਦੀ ਪਈ? ਬਹੁਤ ਨੇੜੇ, ਬਹੁਤ ਨੇੜੇ। ਪਰਮਾਤਮਾ ਨਹੀਂ ਦਿਖਾਈ ਦਿੰਦਾ, ਇਹ ਨਹੀਂ ਕਿ ਬਹੁਤ ਦੂਰ ਹੈ, ਪਰਮਾਤਮਾ ਨਹੀਂ ਦਿਖਾਈ ਦਿੰਦਾ, ਬਹੁਤ ਨੇੜੇ ਹੈ। ਅੱਖ ਦੇ ਚ ਰੜਕ ਪੈ ਜਾਏ ਨਹੀਂ ਦਿਖਾਈ ਦਿੰਦੀ, ਤੇ ਉਹ ਤੇ ਅੱਖਾਂ ਦੇ ਵਿੱਚ ਬੈਠਾ ਹੋਇਆ, ਅੱਖਾਂ ਕਿਵੇਂ ਵੇਖਣ? ਇਸ ਵਾਸਤੇ ਆਖਿਆ ਗਿਆ ਇਹ ਅੱਖਾਂ ਨਹੀਂ ਵੇਖ ਸਕਦੀਆਂ। ਨਾਨਕ ਸੇ ਅੱਖਣੀਆਂ ਬੇਅਨ ਦਿਨੀ ਸੰਦੋ ਮਾਂ ਪਿਰ, ਅੱਖਾਂ ਦੇ ਵਿੱਚ ਇੱਕ ਰੜਕ ਪੈ ਜਾਏ ਇੰਨੀ ਨੇੜੇ ਅੱਖ ਨੂੰ ਨਹੀਂ ਦਿਖਾਈ ਦਿੰਦੀ, ਉਹ ਤੇ ਅੱਖਾਂ ਦੇ ਵਿੱਚ ਬੈਠਾ। ਇਸ ਵਾਸਤੇ ਤੀਜਾ ਨੇਤਰ ਇੱਥੇ ਮੰਨਦੇ, ਬ੍ਰਾਹਮਣ ਇੱਥੇ ਟਿੱਕਾ ਲੈਂਦੇ ਨੇ, ਇੱਥੇ ਤੀਜੀ ਅੱਖ ਮੰਨਦੇ ਨੇ, ਅਨੁਭਵ ਪ੍ਰਕਾਸ਼। ਉਸ ਤੀਜੇ ਨੇਤਰ ਦੇ ਖੁੱਲਦਿਆਂ ਹੀ ਪਤਾ ਚੱਲ ਜਾਂਦਾ ਉੱਥੇ ਬਹੁਤ ਨੇੜੇ, ਰੋਮ ਰੋਮ ਦੇ ਚ, ਜ਼ਰੇ ਜ਼ਰੇ ਦੇ ਚ। ਪਰਮਾਤਮਾ ਨਹੀਂ ਦਿਖਾਈ ਦੇ ਰਿਹਾ, ਦੂਰ ਹੈ, ਦੂਰ ਹੈ, ਐਸਾ ਨਹੀਂ ਹੈ, ਪਰਮਾਤਮਾ ਨਹੀਂ ਦਿਖਾਈ ਦੇ ਰਿਹਾ, ਬਹੁਤ ਨੇੜੇ ਹੈ, ਬਹੁਤ ਨੇੜੇ। ਤੋ ਸੁਣਿਆ ਵੀ ਪਰਮਾਤਮਾ ਤੇ ਜੀਵ ਇਸਤਰੀ ਤੇ ਇਕੱਠੇ ਨੇ, ਇਹ ਕੋਈ ਸਹਿਜਾ ਤੇ ਨੇ, ਫਿਰ ਵੀ ਨਹੀਂ ਦਿਖਾਈ ਦੇ ਰਿਹਾ। ਇਸੇ ਹੀ ਸਰੀਰ ਦੇ ਅੰਦਰ ਪਰਮਾਤਮਾ ਬੈਠਾ ਹੈ, ਨਹੀਂ ਦਿਖਾਈ ਦੇ ਰਿਹਾ, ਨਹੀਂ ਮਹਿਸੂਸ ਹੋ ਰਿਹਾ। ਹਾਂਜੀ,
ਧਾਨ ਸੂਤੇ ਫਿਰ ਸਾਧੂ ਜਾਗੰਤ,
ਮਹਿਸੂਸ ਨਾ ਹੋਣਾ, ਦਿਖਾਈ ਨਾ ਦੇਣਾ। ਸਭ ਇੱਥੇ ਕਹਿੰਦੇ ਨੇ ਇਹ ਜੀਵ ਇਸਤਰੀ ਸੁੱਤੀ ਪਈ ਹੈ, ਅਚੇਤ ਹੈ। ਪਰਮਾਤਮਾ ਵਿੱਚ ਨਿਤ ਦਾ ਜਾਗਣਾ, ਉਹਦੇ ਚ ਸੌਣਾ ਨਹੀਂ ਹੈ, ਤੇ ਜੀਵ ਇਸਤਰੀ ਦੇ ਚ ਜਾਗਣਾ ਕੋਈ ਨਹੀਂ। ਕਹਿੰਦੇ ਨੇ ਹੁਫਤਾ ਰਾ ਹੁਫਤਾ ਕੇ ਕੁਨਦ ਵਿਦਾ, ਸੁੱਤੇ ਹੋਏ ਮਨੁੱਖ ਦਾ ਸੁੱਤੇ ਹੋਏ ਮਨੁੱਖ ਨਾਲ ਸੰਬੰਧ ਨਹੀਂ ਜੁੜਦਾ। ਪਰਮਾਤਮਾ ਜਾਗਿਆ ਹੋਇਆ, ਜੀਵ ਇਸਤਰੀ ਸੁੱਤੀ ਹੋਈ ਹੈ, ਤੇ ਸੁੱਤੇ ਹੋਏ ਦਾ ਜਾਗੇ ਹੋਏ ਨਾਲ ਵੀ ਸੰਬੰਧ ਨਹੀਂ ਜੁੜਦਾ। ਪਰਮਾਤਮਾ ਤੇ ਜਾਗਿਆ ਹੋਇਆ, ਸਤਿਗੁਰੂ ਜਾਗਤਾ ਹੈ ਦੇਵ, ਤੇ ਜੀਵਨ ਅਚੇਤ ਹੈ, ਜੀਵ ਅਚੇਤ ਹੈ। ਕਹਿੰਦੇ ਨੇ ਆਮ ਮਨੁੱਖ 10-11% ਜਾਗੇ ਹੋਏ ਨੇ, ਬਾਕੀ ਸਾਰੀਆਂ ਸ਼ਕਤੀਆਂ ਸੁੱਤੀਆਂ ਪਈਆਂ ਨੇ। ਜਿਨ੍ਹਾਂ ਨੂੰ ਅਸੀਂ ਦਾਰਸ਼ਨਿਕ ਕਹਿੰਦੇ ਹਾਂ, ਫਿਲਾਸਫਰ ਕਹਿੰਦੇ ਹਾਂ, ਜਾਂ ਚੋਟੀ ਦੇ ਸਾਇੰਟਿਸਟ ਕਹਿ ਦਿੰਦੇ ਹਾਂ, ਇਹ 13-14 ਵੱਧ ਤੋਂ ਵੱਧ 15% ਜਾਗੇ ਨੇ, ਬਾਕੀ ਇਹ ਵੀ ਸੁੱਤੇ ਹੋਏ ਨੇ। ਇੱਥੇ ਤੱਕ ਪਰਮਾਤਮਾ ਦੀ ਉਮੰਗ ਨਹੀਂ ਪੈਦਾ ਹੋਵੇਗੀ। ਇਹ ਤੇ ਕਿਧਰੇ 20% ਕੋਈ ਜਾਗੇ, 21% ਕੋਈ ਜਾਗੇ, ਜਾਗਣਾ ਹੋਰ ਵੱਧ ਜਾਏ। ਇਹ ਜਾਗ੍ਰਿਤੀ ਇਸ ਗੱਲ ਦਾ ਸਬੂਤ ਹੋਵੇਗੀ ਇਸ ਮਨੁੱਖ ਦੇ ਅੰਦਰ, ਦੁਨੀਆਂ ਬੇਮੈਨੀ ਹੋ ਜਾਏਗੀ, ਪਰਮਾਤਮਾ ਦੀ ਉਮੰਗ ਪੈਦਾ ਹੋ ਜਾਏ। ਨਹੀਂ ਪੈਦਾ ਹੋਈ, ਸੁੱਤਾ ਹੋਇਆ, ਜੀਵਨ ਚੇਤਨਾ ਸੁੱਤੀ ਹੋਈ। ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਜਿਹਦੇ ਅੰਦਰ ਉਮੰਗ ਨਹੀਂ ਹੈ, ਸ਼ਕਤੀ ਸੁੱਤੀ ਪਈ ਹੈ, ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ। ਸਾਇੰਟਿਸਟ ਦੇ ਅੰਦਰ ਵੀ ਨਹੀਂ ਪੈਦਾ ਹੁੰਦੀ, ਵੱਧ ਤੋਂ ਵੱਧ 14-15% ਜਾ ਗਿਆ। ਆਮ ਮਨੁੱਖਾਂ ਚ ਨਹੀਂ ਆਉਂਦੀ, ਉੱਥੇ 10-9 ਜਾਂ 11 ਤੱਕ ਜਾ ਗਏ ਨੇ। ਪਸ਼ੂਆਂ ਬਾਰੇ ਕਹਿੰਦੇ 4-5% ਜਾ ਗਏ ਨੇ। ਬਨਸਪਤੀ ਬਾਰੇ ਕਹਿੰਦੇ ਸਿਰਫ 1% ਜਾਂਦੀ ਹੈ, 1%। ਵੱਧ ਤੋਂ ਵੱਧ ਕੋਈ ਫੁੱਲ, ਕੁਛ ਬਨਸਪਤੀ ਜੋ 2% ਜਾਗੇ ਨੇ, ਜੈਸੇ ਛੋਈ ਮੋਈ ਇੰਜ ਹੱਥ ਲਾਈਏ ਤੇ ਮੁੜ ਜਾਂਦੀ ਹੈ, ਕੁਝ ਦਰਖਤ ਮਹਿਸੂਸ ਕਰਦੇ ਨੇ, ਪਰ ਉਹ 2% ਜਾਗੇ ਨੇ। ਮਨੁੱਖ 15% ਵੀ ਜਾਗੇ ਹੋਵੇ ਤੇ ਰੱਬੀ ਉਮੰਗ ਨਹੀਂ ਪੈਦਾ ਹੁੰਦੀ। ਬਨਸਪਤੀ ਚ ਕਿੱਥੋਂ ਪੈਦਾ ਹੋਵੇ, ਉਹ ਤੇ 1%, 2% ਹੈ। ਪਸ਼ੂ ਚ ਕਿੱਥੋਂ ਪੈਦਾ ਹੋਵੇ, ਉਹ ਤੇ 4-5% ਹੈ। ਸਾਇੰਟਿਸਟ ਦੇ ਅੰਦਰ ਵੀ ਨਹੀਂ ਪੈਦਾ ਹੁੰਦੀ, ਦਾਰਸ਼ਨਿਕ ਫਿਲਾਸਫਰ ਦੇ ਅੰਦਰ ਵੀ ਨਹੀਂ ਆਉਂਦੀ। ਬੜੇ ਬੜੇ ਪ੍ਰਿੰਸੀਪਲ, ਬੜੇ ਬੜੇ ਪ੍ਰੋਫੈਸਰ, ਬੜੇ ਬੜੇ ਆਲਮ ਫਾਜ਼ਲ, ਲਾਇਰ, ਡਾਕਟਰ, ਇੰਜੀਨੀਅਰ, ਉਹਨਾਂ ਚ ਵੀ ਨਹੀਂ ਪੈਦਾ ਹੁੰਦੀ। ਇੱਕ ਸੱਜਣ ਬਹਿਸ ਕਰਨ ਆ ਗਿਆ ਸੀ, ਤੇ ਬਹਿਸ ਦਾ ਮੌਜੂ ਵੀ ਭਾਵੇਂ ਬੇਡੰਗਾ ਸੀ, ਪਰ ਬਹਿਸ ਕਰਨ ਦਾ ਢੰਗ ਵੀ ਬੇਡੰਗਾ ਸੀ। ਵਿਚਾਰ ਵਟਾਂਦਰਾ ਨਹੀਂ ਸੀ, ਭੈ ਸੀ, ਜਿਵੇਂ ਕਹਿੰਦੇ ਰੱਬ ਨੇੜੇ ਕਿ ਗੁਸਨ ਨੇੜੇ। ਤੇ ਨਾਲ ਉਹਨਾਂ ਦੇ ਜਿਹੜਾ ਸਾਥੀ ਸੀ ਵੀ ਇਹ ਇੰਜੀਨੀਅਰ ਨੇ, ਕੋਈ ਮਾੜੇ ਮੋਟੇ ਆਦਮੀ ਨਹੀਂ ਨੇ। ਤੇ ਗਿਆਨੀ ਜੀ ਇਹਨਾਂ ਦੀਆਂ ਦਲੀਲਾਂ ਸੁਣਨ ਵਾਲੀਆਂ ਨੇ ਵਿਚਾਰਨ ਵਾਲੀਆਂ ਨੇ ਤੁਸੀਂ ਢੰਗ ਨਾਲ ਜਵਾਬ ਦਿਓ ਇੰਜੀਨੀਅਰ ਨੇ ਮੈਂ ਕਿਹਾ ਦੇਖੋ ਬੰਦੇ ਦੀ ਕਾਰ ਖਰਾਬ ਹੋ ਜਾਏ ਸਕੂਟਰ ਖਰਾਬ ਹੋ ਜਾਏ ਤਾਂ ਡੈਂਟਿਸਟ ਕੋਲ ਥੋੜ੍ਹੀ ਜਾਂਦਾ ਮੋਟਰ ਮਕੈਨਿਕ ਕੋਲ ਜਾਏਗਾ ਤੇ ਜੇ ਦੰਦ ਖਰਾਬ ਹੋ ਜਾਏ ਤੇ ਮੋਟਰ ਮਕੈਨਿਕ ਕੋਲ ਥੋੜ੍ਹੀ ਜਾਂਦਾ ਜਿਹੜੇ ਹਥੋੜੇ ਨਾਲ ਮੋਟਰ ਠੀਕ ਕਰੇਗਾ ਫਿਰ ਉਸੇ ਨਾਲ ਹੀ ਦੰਦ ਠੀਕ ਕਰ ਦੇਗਾ ਸਰ ਉਹ ਡੈਂਟਿਸਟ ਕੋਲ ਜਾਣਾ ਪੈਂਦਾ ਮੈਂ ਕਿਹਾ ਇੰਜੀਨੀਅਰ ਨੇ ਇੰਜੀਨੀਅਰਿੰਗ ਬਾਰੇ ਜਾਣਦੇ ਹੋਣਗੇ ਧਰਮ ਬਾਰੇ ਕੀ ਜਾਣਦੇ ਨੇ ਕੱਖ ਜਿਵੇਂ ਮੈਂ ਇੰਜੀਨੀਅਰਿੰਗ ਬਾਰੇ ਬਿਲਕੁਲ ਨਿਲ ਹਾਂ ਮੈਂ ਕਿਹਾ ਮੈਂ ਇਹਨਾਂ ਨੂੰ ਧਰਮ ਵਾਲੇ ਬਿਲਕੁਲ ਨਿਲ ਮੰਨਦਾ ਕੁਛ ਵੀ ਨਹੀਂ ਮੈਂ ਬਿਲਕੁਲ ਨਿਲ ਮੰਨਦਾ ਕੁਛ ਵੀ ਨਹੀਂ ਤਾਲਮੇਲ ਬੈਠੇਗਾ ਨਹੀਂ ਵਿਚਾਰ ਵਟਾਂਦਰੇ ਦਾ ਇੰਜੀਨੀਅਰ ਹੋਣਗੇ ਇੰਜੀਨੀਅਰਿੰਗ ਬਾਰੇ ਜਾਣਦੇ ਹੋਣਗੇ ਮੈਂ ਧਰਮ ਦੇ ਸੰਬੰਧ 'ਚ ਇਹਨਾਂ ਨੂੰ ਜ਼ੀਰੋ ਸਮਝਦਾ ਕੁਛ ਵੀ ਨਹੀਂ ਮੈਂ ਇੰਜੀਨੀਅਰਿੰਗ ਦੇ ਸੰਬੰਧ 'ਚ ਬਿਲਕੁਲ ਜ਼ੀਰੋ ਹਾਂ ਮੈਨੂੰ ਕੁਛ ਵੀ ਨਹੀਂ ਪਤਾ ਮੈਂ ਕਿਹਾ ਮੈਂ ਕਬੂਲ ਕਰਦਾ ਮੈਂ ਇੰਜੀਨੀਅਰਿੰਗ ਬਾਰੇ ਕੁਛ ਵੀ ਨਹੀਂ ਜਾਣਦਾ ਨਿਲ ਹਾਂ ਮੈਂ ਬਿਲਕੁਲ ਜ਼ੀਰੋ ਇਹਨਾਂ ਨੂੰ ਕਬੂਲ ਕਰ ਲੈਣਾ ਚਾਹੀਦਾ ਧਰਮ ਬਾਰੇ ਬਿਲਕੁਲ ਮੈਂ ਜ਼ੀਰੋ ਪਰ ਉਹਨਾਂ ਦਾ ਹੰਕਾਰ ਇਜਾਜ਼ਤ ਨਾ ਦੇਵੇ ਬੜਾ ਪਰਵਲ ਹੰਕਾਰ ਮੈਂ ਇੰਜੀਨੀਅਰ ਹੋਵੇਗਾ ਇੰਜੀਨੀਅਰ ਤੋਂ ਤੂੰ ਇੰਜੀਨੀਅਰਿੰਗ ਬਾਰੇ ਜਾਣਦਾ ਧਰਮ ਬਾਰੇ ਕੱਖ ਵੀ ਨਹੀਂ ਜਾਣਦਾ ਮੈਂ ਕਿਹਾ ਮੈਂ ਕੱਖ ਵੀ ਨਹੀਂ ਜਾਣਦਾ ਧਰਮ ਜੋ ਹੈ ਇੰਜੀਨੀਅਰਿੰਗ ਬਾਰੇ ਮੈਂ ਕਬੂਲ ਕਰਦਾ ਤੇ ਵਿਚਾਰ ਤੁਸੀਂ ਧਰਮ ਦੀ ਕਰਨ ਆਏ ਹੋ ਔਰ ਉਹ ਵੀ ਰੱਬ ਨੇੜੇ ਕਿ ਗੁਸੈਨਾ ਨੇੜੇ ਦਰਅਸਲ ਜਿਸ ਚੀਜ਼ ਦੀ ਬੰਦੇ ਨੂੰ ਸਮਝ ਹੈ ਤੇ ਹੁਣ ਸਮਝ ਲਵੇ ਮੈਂ ਸਭ ਕੁਝ ਸਮਝਦਾ ਬਸ ਇਹੀ ਅਗਿਆਨਤਾ ਹੈ ਵਕੀਲ ਨੂੰ ਕਹਿ ਸਕਦੇ ਤੂੰ ਕਾਨੂੰਨ ਬਾਰੇ ਜਾਣਦਾ ਲਾਹ ਬਾਰੇ ਜਾਣਦਾ ਮੈਨੂੰ ਨਹੀਂ ਪਤਾ ਲਾਹ ਦਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦ ਮੇਰੇ ਤੇ ਸੰਨ 84 'ਚ 5-10 ਦਫ਼ਾ ਲਾਈਆਂ ਗਈਆਂ ਨਾ ਅੰਮ੍ਰਿਤਸਰ ਆਉਣ 'ਤੇ ਵੀ ਮੇਰੀ 'ਤੇ ਬੰਦੀ ਸੀ ਵੀ ਤੂੰ ਤੁਹਾਡੇ ਬੋਲਣ ਨਾਲ ਇਕੱਠ ਬੜਾ ਹੋ ਜਾਂਦਾ ਇਹ ਹੋ ਜਾਂਦਾ ਉਹ ਹੋ ਜਾਂਦਾ ਅਤੇ ਮੈਂ ਇੱਕ ਕਰਦਾ ਤਾਂ ਮੈਂ ਕਥਾ ਹੋਰ ਤਾਂ ਕੋਈ ਦੇਸ਼ ਦਰੋਈ ਦੀ ਗੱਲ ਨਹੀਂ ਦੇਸ਼ ਨਾਲ ਮੈਨੂੰ ਪਿਆਰ ਹੈ 4-5 ਦਫ਼ਾ ਲਾਈਆਂ ਨਾ ਮੇਰੇ 'ਤੇ ਉਹਨਾਂ ਦਫ਼ਾ ਦੇ 'ਚ ਕੋਈ 109 ਵੀ ਸੀ ਅਤੇ ਬਰਨਾਲਾ ਸਾਹਿਬ ਮੈਨੂੰ ਗੁਰਦੁਆਰਾ ਰਕਾਬਗੰਜ ਮਿਲ ਗਿਆ ਮੈਂ ਕਿਹਾ ਨਵੀਂ ਦਫ਼ਾ ਵੀ ਮੇਰੇ 'ਤੇ ਲੱਗ ਗਈ ਹੈ ਇਹ ਕੀ ਆਉਂਦੀ ਕਹਿੰਦੇ ਇਹ ਤਾਂ ਅਵਾਰਾ ਗਰਦੀ ਦੀ ਆਉਂਦੀ ਮੈਂ ਕਿਹਾ ਇਹ ਵੀ ਠੀਕ ਹੈ ਕਿਉਂਕਿ ਅਵਾਰਾ ਗਰਦੀ 2 ਦਿਨ ਇਸ ਸ਼ਹਿਰ 'ਚ 5 ਦਿਨ ਕਿਸੇ ਹੋਰ ਸ਼ਹਿਰ 'ਚ ਇਹਨਾਂ ਨੇ ਠੀਕ ਹੀ ਦਫ਼ਾ ਲਾਈ ਹੈ ਅਵਾਰਾ ਹੀ ਹੈ ਅਵਾਰਾ ਗਰਦੀ ਕਰਦਾ ਰਹਿੰਦਾ ਮੈਨੂੰ ਸਮਝ ਨਹੀਂ ਸੀ ਅਤੇ ਬਰਨਾਲਾ ਸਾਹਿਬ ਨੂੰ ਮੈਂ ਕਿਹਾ ਮੈਂ ਕਿਹਾ ਇਹ ਦਫ਼ਾ ਲੱਗੀ ਹੈ ਕਿ ਨਵਾਂ ਨੋਟਿਸ ਵੀ ਆਇਆ ਮੈਨੂੰ ਸੰਮਨ ਆਇਆ ਇਹ ਕੀ ਆਉਂਦਾ ਕਹਿੰਦੇ ਕਿ ਗਿਆਨੀ ਜੀ ਹੈਰਾਨ ਹੈ ਕਿ ਅਵਾਰਾ ਗਰਦੀ ਹੈ ਮੈਂ ਕਿਹਾ ਅੱਛਾ ਇਹਨਾਂ ਨੂੰ ਵੀ ਪਤਾ ਹੋਣਾ 2 ਦਿਨ ਕਾਨਪੁਰ ਆਉਂਦਾ 4 ਦਿਨ ਅਲਾਹਾਬਾਦ ਆਉਂਦਾ ਫਿਰ ਕਲਕੱਤੇ ਚਲੇ ਜਾਂਦਾ ਅਵਾਰਾ ਗਰਦੀ ਤਾਂ ਕਰਦਾ ਹੋਰ ਕੀ ਕਰਦਾ ਮੁਖਤਸਰ ਅਰਜ਼ੇ ਦਫ਼ਾ ਦਾ ਮੈਨੂੰ ਕੋਈ ਸਮਝ ਨਹੀਂ ਲਾਹ ਬਾਰੇ ਮੈਂ ਕੁਛ ਨਹੀਂ ਜਾਣਦਾ ਕਾਨੂੰਨ ਬਾਰੇ ਮੈਨੂੰ ਕੁਛ ਨਹੀਂ ਪਤਾ ਮੈਂ ਕਬੂਲ ਕਰਦਾ ਲੇਕਿਨ ਇੱਕ ਵਕੀਲ ਨੂੰ ਵੀ ਕਬੂਲ ਕਰ ਲੈਣਾ ਚਾਹੀਦਾ ਧਰਮ ਬਾਰੇ ਮੈਂ ਕੁਛ ਵੀ ਨਹੀਂ ਜਾਣਦਾ ਗੁਰਬਾਣੀ ਬਾਰੇ ਮੈਂ ਕੁਛ ਵੀ ਨਹੀਂ ਵਕਾਲਤ ਬਾਰੇ ਤੂੰ ਜਾਣਦਾ ਹੋਵੇਗਾ ਗੁਰਬਾਣੀ ਬਾਰੇ ਤੂੰ ਕੀ ਜਾਣਦਾ ਇੰਜੀਨੀਅਰਿੰਗ ਦੇ ਸੰਬੰਧ 'ਚ ਤੇਰੇ ਕੋਲ ਗਿਆਨ ਹੋਵੇਗਾ ਧਰਮ ਦੇ ਸੰਬੰਧ 'ਚ ਕੀ ਹੈ ਪਰ ਬਦਕਿਸਮਤੀ ਇਹ ਕਿਸੇ ਇੱਕ ਪੱਖ ਦਾ ਬੰਦੇ ਕੋਲ ਗਿਆਨ ਹੋਵੇ ਤਾਂ ਬੰਦਾ ਕਹਿੰਦਾ ਮੈਂ ਸਾਰੇ ਪੱਖਾਂ ਦਾ ਗਿਆਨੀ ਹਾਂ ਕਤਾਈ ਨਹੀਂ ਕਤਾਈ ਐਸਾ ਹੋ ਨਹੀਂ ਸਕਦਾ ਸਤਿਗੁਰਦੇਵ ਜੀ ਮਹਾਰਾਜ ਅੱਜ ਦੇ ਇਸ ਪਰਮ ਪਵਿੱਤਰ ਵਾਗ ਵਿੱਚ ਫਰਮਾਨ ਪਏ ਕਰਦੇ ਨੇ ਇਹ ਉਮੰਗ ਪੈਦਾ ਉਦੋਂ ਆਉਂਦੀ ਹੈ ਜਦ ਕੋਈ 15-16 ਤੋਂ ਅੱਗੇ ਚਲਾ ਜਾਏ ਬਹੁਤਾ ਜਾਗ ਜਾਏ ਪਰਮਾਤਮਾ ਤੇ ਜਾਗਿਆ ਹੋਇਆ ਤੇ ਜਾਗੇ ਹੋਏ ਨਾਲ ਸੰਬੰਧ ਜੋੜਨ ਵਾਸਤੇ ਜਾਗਰਤੀ ਚਾਹੀਦੀ ਹੈ ਸੁੱਤਾ ਹੋਇਆ ਮਨੁੱਖ ਨਹੀਂ ਜੁੜ ਸਕੇਗਾ ਜਾਗਰਤੀ ਨੂੰ ਵਧਾਉਣਾ ਹੈ ਅਕਸਰ ਮੈਂ ਬਿਆਨ ਕਰਦਾ ਹੁੰਦਾ ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ ਆਪਣੇ ਆਪ ਨੂੰ ਜਗਾਉਣ ਵਾਸਤੇ ਜਿਤਨੇ ਜਾਗਦੇ ਜਾਵਾਂਗੇ ਤੇ ਇੱਕ ਦਿਨ ਜਾਗਰਤੀ ਉਸ ਅਵਸਥਾ ਤੱਕ ਪਹੁੰਚੇਗੀ ਉਮੰਗ ਪੈਦਾ ਕਰ ਦੇਗੀ ਨਹੀਂ ਪੈਦਾ ਹੋਈ ਉਮੰਗ ਅਜੇ ਸੁੱਤੇ ਪਿਆ ਬਸ ਇਹ ਕਬੂਲ ਕਰ ਲੈਣਾ ਚਾਹੀਦਾ ਨਹੀਂ ਉਛਾਲ ਪੈਦਾ ਹੋਇਆ ਪਰਮਾਤਮਾ ਦੇ ਮਿਲਣ ਦਾ ਅਜੇ 10% 11% ਜਾ ਗਏ ਹਾਂ ਅਜੇ 15 ਤੋਂ ਅੱਗੇ ਨਹੀਂ ਗਏ ਕੋਈ ਛੋਟੀ ਦਾ ਸਾਇੰਟਿਸਟ ਵੀ 15% ਆਉਂਦਾ ਕੋਈ ਛੋਟੀ ਦਾ ਦਾਰਸ਼ਨਿਕ ਫਿਲਾਸਫਰ ਚਿੰਤਨਕ ਵੀ 14-15 ਹੀ ਆਉਂਦਾ ਇਸ ਤੋਂ ਅੱਗੇ ਨਹੀਂ ਆਉਂਦਾ ਇਸ ਤੋਂ ਅੱਗੇ ਕੋਈ ਜਾਏ ਤੇ ਜਾਗਰਤੀ ਪੈਦਾ ਹੁੰਦੀ ਹੈ ਵਰਨਾ ਨਹੀਂ ਔਰ ਇਹ ਕਿਸ ਤਰ੍ਹਾਂ ਹੋਵੇਗੀ ਵਾਹਿਗੁਰੂ ਮੰਤਰ ਦੇ ਜਪ ਨਾਲ इस वास्ते अनपढ़ मनुख भी अपनी सुती हुई चेतना नू जगा सकता है, एक बहुत पढ़ा लिखा भी हो सकता है सुते दा सुता रह जाए। जो प्राणी गोविंद ध्यावे पढ़िया अनपढ़िया परमगत पावे, तो वह परमात्मा ते जीव रूपी स्त्री इको ही सहजा तेने धन सोती फिर सद जागंता मिलाप क्यों नहीं। जीवन चेतना अचेत है, सुती पई है परमात्मा, जागे होया सुचेत है। हां जी,
पियो मधुरो धन मतवंता।
अचेत किस करके है? मधुरो शराब नू कहंदे ने। इन्हें धन का नशा चढ़ाया है, प्रभुता का नशा चढ़ाया होया, और इस तो इलावा ज्ञान का नशा, ज्ञान का भी नशा होंदा, पढ़ाई का भी नशा होंदा। नशे चो पियो मदरो धन मत, मदरो शराब, जोबन धन प्रभता कै मद में। जोबन का नशा, जवानी का नशा, धन का नशा, प्रभता का नशा, नशे करके अचेत है। ये नशा उतरे तो सुचेत हो गए। एक ते उंज अचेत, जागृति कम है। एक ते उन मूड होवे ते पूरी बोतल शराब दी भी पीती होवे, उन ते उन मूरख है, ते फिर एक बोतल पूरी शराब दी पीती होवे महामूरख बन गया। एक ते उंज जीवन चेतना सुती पई है, ते फिर एक धन दा नशा, जोबन दा नशा, प्रभुता दा नशा और अचेत कर देगा। तो इस वास्ते ये जीव स्त्री अचेत है, परमात्मा ते जागे हुए। हां जी,
धन जागदा जे फिर बोलंता।
जीव स्त्री जाग सकती है, किस तरह जाग सकती है? फिर बोलंता, वाहेगुरु वाहेगुरु बोले, परमात्मा नू आवाज मारे, वाहेगुरु वाहेगुरु बोले, राम राम दा रटन करे, जाग सकती है, ये सुचेत हो सकती है। हां जी,
भई निराशे बहुत दिन लागे।
थां थां ते भरमन, थां थां ते जप तप, तरह तरह की साधना ते पूजा पाठ, इते बथेरा कीता, जिंदगी दा बेशतर हिस्सा लंघ भी गया, निराशा जाग पई। किस तो निराशा जाग पई? बार दे कर्म कांड तो। किस तो निराशा जाग पई? जो कुछ कर रहे हैं ये नहीं। इस तरह दा मनुख कर्म कांड नू छड़ के अंतर्मुखी हो जाएगा, ते कर्म कांडी हो सकदा उहदे नाल सहमत भी ना हो। यह भी मैं अर्ज करा, बहुत सारे धार्मिक बंदे कर्म कांड दे ही रुक जाते हैं, शरीरक कर्म दे। ते जिहड़े कर्म कांड तो थोड़े अगे लंघ जाते हैं उन्होंने नास्तिक समझण लग पैंदे ने, अहंकारी। थोड़ी जिहा तंदुरुस्ती दे आंदिया डॉक्टर दवाइया की मिकदार घटाई जाता है, घटाई जाता है, तो पूरा तंदुरुस्त हो जाए बंदा तो दवाइया बाहर सुट देंदे। जैसे जैसे मनुख मरीज तंदुरुस्त आता जा रहा है, दवाइया घट दिया जा रही, पहले कुछ ज्यादा डोज दिते सन, हूं घट, पहले चार दफा खांदा सी गोलियां, हूं दो दफा, फिर हूं एक दफा, जो घटता जा रहा, कर्म कांड घटता जाएगा, व्यर्थ के कर्म कांड घटते जाएंगे। जैसे अंदर ज्ञान पैदा होता जाएगा, ध्यान अंतर्मुखी होगा, एक कर्म कांड बारे निराश हो जाएगा। इला बहुती भटकना मनुख नू परमात्मा बारे भी निराश कर सकती है। पहले संसार तो निराश होया सी, ते निरंकार दी तलाश करन चलिया सी, ते तलाश कर करके कर्म कांड दे ते शरीर ते थक गया, गल गया, ते खेड कुछ नहीं बने। हुण हो सकदा है परमात्मा तो भी निराश होवे, ये निराशा भी अंदर पैदा हो सकती है, पर सही कर्म कांड तो मनुख निराश हो जाएगा। वर्त की रखने, जिवें कल मैं थानू कहा, हुण रमजान दे मैंने सारे मुसलमाना ने रोजे रखने, समस्त बरिज ने नहीं रखिया से, उन्हों आखिया तू खुदाई किरिया इहदी उलंघना कीती है, शरा दी उलंघना कीती है, तू खुदा दी तोहीन करदा, रोजा क्यों नहीं रखिया? ते समस्त बरिज कहण लगा, मैं खुदा तो पुछदा मैनू भुख क्यों पैदा कीती, मेरे अंदर क्यों पैदा कीती, मैं भुख तो बहबल हां, मैं खाना। पहले खुदा नूं आखो मेरे अंदर भुख ना पैदा करे, ते जे नहीं पैदा कर दे तो मैं सारी जिंदगी दा रोजा रख लैंदा, खांदा ही नहीं, गल खत्म। पर जे भुख पैदा हो गई है ते खुदा ए चाहंदा मेरे अंदर भुख पैदा होवे, तो फिर खुदा ए भी चाहंदा मैं रोटी खावां, मैं खा लई।
ਮੈਂ ਖੁਦਾ ਦਾ ਹੀ ਕੰਮ ਕੀਤਾ, ਖੁਦਾ ਚਾਹੁੰਦਾ ਮੈਂ ਕੀਤਾ। ਇਹਦੀ ਪੁੱਠੀ ਖਲ ਲਾ ਕੇ ਮਾਰਿਆ ਗਿਆ ਕਰਮਕਾਂਡੀਆਂ। ਕਰਮਕਾਂਡੀ ਗਿਆਨ ਕਾਂਡੀਆਂ ਨਾਲ ਸਹਿਮਤ ਨਹੀਂ ਆਉਂਦੇ। ਭਈ ਨਿਰਾਸੀ ਬਹੁਤ ਦਿਨ ਲਾ ਗਏ ਕਰਮਕਾਂਡ ਕਰਦਿਆਂ ਕਰਦਿਆਂ, ਇਹ ਜੀਵ ਇਸਤਰੀ ਨਿਰਾਸ਼ ਹੋ ਗਈ। ਕਿਸ ਤੋਂ? ਕਰਮਕਾਂਡ ਤੋਂ। ਬਹੁਤੇ ਡੇਰਿਆਂ ਦਾ ਭਰਮਣ, ਬਹੁਤੇ ਤੀਰਥਾਂ ਦਾ ਭਰਮਣ, ਆਖਰ ਇਹ ਸਭ ਕੁਝ ਭਟਕਣ ਤੋਂ ਨਿਰਾਸ਼ਾ ਪੈਦਾ ਹੋ ਗਈ, ਅੰਦਰ ਉਦਾਸੀ ਛਾ ਗਈ। ਹਾਂਜੀ।
ਦੇਸ਼ ਦਿਸੰਤੁਰ ਮੈਂ ਸਗਲੇ ਠਾਗੇ।
ਕਈ ਦੇਸ਼ਾਂ ਦੇ ਕਈ ਤੀਰਥਾਂ ਦਾ ਰਟਨ, ਕਈ ਤਰ੍ਹਾਂ ਦੀ ਸਾਧਨਾ ਕਰ ਕਰਕੇ ਇਸ ਕਰਮ ਕਾਂਡ ਵਿਚ ਪ੍ਰਵਿਰਤ ਹੋ ਕੇ ਨਿਰਾਸ਼ ਹੋ ਗਈ। ਹਾਂਜੀ।
ਹੇਨ ਰਹਿਣ ਨਾ ਪਾਵੋ ਬੇਨ ਪਾਗ ਪਾਗੇ।
ਹੁਣ ਤੇ ਪਰਮਾਤਮਾ ਦੇ ਚਰਨ ਸਪਰਸ਼ ਕੀਤੇ ਬਿਨਾਂ ਇੱਕ ਖਿਨ ਵੀ ਰਹਿਣਾ ਔਖਾ, ਇੱਕ ਪਲ ਵੀ ਰਹਿਣਾ ਔਖਾ। ਇਹ ਉਮੰਗ ਇਤਨੀ ਵਧ ਗਈ, ਇਹ ਤੜਪ ਇਤਨੀ ਵਧ ਗਈ। ਪਹਿਲੇ ਵਿਆਕੁਲ ਹੁੰਦੇ ਸੀ ਧਨ ਦੀ ਖਾਤਰ, ਹੁਣ ਧਰਮ ਦੀ ਖਾਤਰ। ਪਹਿਲੇ ਤੜਪਦੇ ਸੀ ਪਦਾਰਥਾਂ ਦੀ ਖਾਤਰ, ਹੁਣ ਪਰਮਾਤਮਾ ਦੀ ਖਾਤਰ। ਪਹਿਲੇ ਤੜਪਦੇ ਸੀ ਪ੍ਰਭਤਾ ਦੀ ਖਾਤਰ, ਹੁਣ ਪ੍ਰਭੂ ਦੀ ਖਾਤਰ। ਤੜਪਣਾ ਨੇ ਰੁੱਖ ਬਦਲ ਲਿਆ, ਨਦੀ ਨੇ ਰੁੱਖ ਬਦਲ ਲਿਆ। ਪਹਿਲੇ ਨਦੀ ਵਗ ਰਹੀ ਸੀ ਕਿਸੇ ਹੋਰ ਪਾਸੇ, ਪੱਛਮ ਦੀ ਤਰਫ਼, ਹੁਣ ਪੂਰਬ ਦੀ ਤਰਫ਼ ਜਾਂਦੀ ਪਈ। ਗੰਗਾ ਦੀ ਇੱਕ ਮਹਾਨਤਾ ਇਹ ਵੀ ਮੰਨਦੇ ਨੇ ਪੂਰਬ ਦੀ ਤਰਫ਼ ਜਾਂਦੀ ਹੈ, ਬਾਕੀ ਸਭ ਪੱਛਮ ਦੀ ਤਰਫ਼ ਜਾਂਦੀ ਹੈ ਨਦੀਆਂ। ਧਾਰਾ ਦਾ ਰੁੱਖ ਮੁੜ ਗਿਆ, ਪਹਿਲੇ ਤੜਪਦੇ ਸੀ ਪ੍ਰਭਤਾ ਦੀ ਖਾਤਰ, ਹੁਣ ਪ੍ਰਭੂ ਦੀ ਖਾਤਰ। ਪਹਿਲੇ ਹਰ ਵਕਤ ਤੜਪਣਾ ਬਣੀ ਰਹਿੰਦੀ ਸੀ ਧਨ ਦੀ ਖਾਤਰ, ਹੁਣ ਧਰਮ ਦੀ ਖਾਤਰ। ਪਹਿਲੇ ਹਰ ਵਕਤ ਤੜਪਣਾ ਬਣੀ ਰਹਿੰਦੀ ਸੀ ਪਰਿਵਾਰ ਦੀ, ਹੁਣ ਨਿਰੰਕਾਰ ਦੀ ਜੋ ਹੈ ਤੜਪ ਪੈਦਾ ਹੋ ਗਈ ਹੈ। ਇਸ ਤਰੀਕੇ ਨਾਲ ਇੱਕ ਖਿੰਨ, ਇੱਕ ਪਲ ਵੀ ਪਰਮਾਤਮਾ ਤੋਂ ਬਿਨਾਂ ਰਹਿਣਾ ਔਖਾ ਔਖਾ।
ਹੋਏ ਕਿਰਪਾਲ ਪ੍ਰਮਿਲ ਹੈ ਸੁਭਾਗੇ।
ਉਹ ਪ੍ਰਭੂ ਦਇਆ ਕਰੇ, ਕਿਰਪਾ ਦੇ ਘਰ ਵਿਚ ਆਵੇ ਤੇ ਭਾਗ ਜਾਗਣ ਤੇ ਮਿਲਾਪ ਨਸੀਬ ਹੋਵੇ, ਮਿਲਣਾ ਨਸੀਬ ਹੋਵੇ। ਹਾਂਜੀ।
ਭਇਓ ਕਿਰਪਾਲ ਸਤਸੰਗ ਮਿਲਾਇਆ।
ਇਤਨੀ ਉਮੰਗ ਜਦ ਪੈਦਾ ਹੋਈ, ਇਤਨੀ ਤੜਪ ਜਦ ਪੈਦਾ ਹੋ ਗਈ, ਤੂੰ ਪ੍ਰਭੂ ਕਿਰਪਾ ਦੇ ਘਰ ਵਿਚ ਆ। ਸਤਸੰਗ ਦਾ ਮਿਲਾਪ ਕਰਾ ਦਿੱਤਾ, ਸਤਪੁਰਸ਼ਾਂ ਦੀ ਸੋਭਤ ਮਿਲਾ ਦਿੱਤੀ, ਗੁਰੂ ਦੀ ਸੰਗਤ ਮਿਲਾ ਦਿੱਤੀ। ਹਾਂਜੀ।
ਬੂਝੇ ਤਪਤ ਕਰਹਿ ਫੇਰ ਪਾਇਆ।
ਸਾਰੀ ਪੀੜਾ ਸਮਾਪਤ ਹੋ ਗਈ, ਸਾਰੀ ਤੜਪਣਾ ਸਮਾਪਤ ਹੋ ਗਈ, ਆਪਣੇ ਅੰਤਿਸ਼ਕਰਨ ਦੇ ਚੋਂ ਹੀ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਜੈਸੇ ਸਵਾਮੀ ਰਾਮਾਨੰਦ ਕਹਿੰਦੇ ਨੇ, ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲਤ ਮਨ ਭਾਇਓ ਭੰਗ। ਅੰਦਰ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਹਾਂਜੀ।
ਸਗਲ ਸਿਗਾਰ ਹੁਣ ਮੁਝੇ ਸੁਹਾਇਆ।
ਹੁਣ ਜਿਤਨੇ ਧਾਰਮਿਕ ਕਰਮ ਨੇ, ਸੁਭਾਏਮਾਨ ਨੇ, ਚੰਗੇ ਲੱਗਦੇ ਨੇ, ਅੱਛੇ ਲੱਗਦੇ ਨੇ, ਇਹ ਸ਼ਿੰਗਾਰ ਕਾਬਲੇ ਦੀ ਰਹੇ। ਹਾਂਜੀ।
ਅਹੋ ਨਾਨਕ ਗੋਰ ਭਰਮ ਚੁਕਾਇਆ।
ਇਸ ਤਰੀਕੇ ਨਾਲ ਪੂਰਨ ਗੁਰਦੇਵ ਨੇ ਭਰਮ ਮਿਟਾ ਦਿੱਤਾ, ਭੁਲੇਖੇ ਮਿਟਾ ਦਿੱਤੇ, ਭਟਕਣਾ ਹਟਾ ਦਿੱਤੀ। ਹਾਂਜੀ।
ਜਹੇ ਦੇਖਾ ਤਹੇ ਪੇਰ ਹੈ ਭਾਈ।
ਹੁਣ ਜਿੱਧਰ ਵੀ ਦੇਖਦੇ ਹਾਂ ਪਰਮਾਤਮਾ ਹੀ ਪਰਮਾਤਮਾ। ਜਿਹੜੇ ਇਹ ਕਹਿੰਦੇ ਨੇ ਫਲਾਣੇ ਨੂੰ ਚਾਰ ਦਫ਼ਾ ਪਰਮਾਤਮਾ ਦੇ ਦਰਸ਼ਨ ਹੋਏ, ਕਬੀਰ ਨੂੰ 72 ਦਫ਼ਾ ਹੋਏ, ਨਾਮਦੇਵ ਨੂੰ, ਸਭ ਬਚਕਾਨੀਆਂ ਕਹਾਣੀਆਂ ਨੇ, ਸਭ ਬੱਚਿਆਂ ਵਾਲੀਆਂ ਕਹਾਣੀਆਂ ਨੇ। ਸੰਸਾਰ ਵਿੱਚ ਜੋ ਕੁਛ ਵੀ ਮਿਲ ਜਾਂਦਾ ਵਿਛੜਦਾ ਹੈ, ਤੇ ਨਿਰੰਕਾਰ ਵੀ ਮਿਲ ਕੇ ਵਿਛੜ ਜਾਏ ਤਾਂ ਕੀ ਮਿਲੇ? ਫਿਰ ਤੇ ਨਿਰੰਕਾਰ ਵੀ ਪਦਾਰਥ ਹੀ ਹੋ ਗਿਆ, ਔਰ ਕੁਛ ਵੀ ਨਹੀਂ। ਸੰਸਾਰ ਵਿੱਚ ਜੋ ਕੁਛ ਵੀ ਮਿਲਦਾ, ਪੁੱਤਰ ਮਿਲਿਆ, ਮਿੱਤਰ ਮਿਲਿਆ, ਧਨ ਮਿਲਿਆ, ਪ੍ਰਭਤਾ ਮਿਲੀ, ਵਿਛੜੇਗੀ, ਇੱਕ ਨਾ ਇੱਕ ਦਿਨ ਵਿਛੜੇਗੀ। ਪਰ ਜਿਸ ਦਿਨ ਨਿਰੰਕਾਰ ਮਿਲਦਾ ਵਿਛੜਦਾ ਹੀ ਨਹੀਂ। ਮਿਲਿਆ ਹੋਏ ਨਾ ਵਿਛੜੇ, ਜੇ ਮਿਲਿਆ ਹੋਈ ਤਾਂ ਹੁਣ ਜਿੱਧਰ ਵੀ ਦੇਖਦੇ ਹਾਂ ਪਰਮਾਤਮਾ ਹੀ ਪਰਮਾਤਮਾ। ਉਹ ਜੋਧੀ ਸੇ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦ ਅਨੁਪਾਂਜੀ।
ਖੋਲਿਓ ਕਪਾਟ ਤਾਂ ਮਾਨੂੰ ਠਹਿਰਾਈ।
ਇਸ ਤਰੀਕੇ ਨਾਲ ਸਾਡੇ ਹਿਰਦੇ ਦੇ ਕਪਾਟ ਨੂੰ ਖੋਲ ਦਿੱਤਾ, ਪਰਦਿਆਂ ਨੂੰ ਜੋ ਹੈ ਹਟਾ ਦਿੱਤਾ, ਤੇ ਪੂਰਨ ਪ੍ਰਕਾਸ਼ ਹੋ ਗਿਆ, ਪੂਰਨ ਜੋ ਹੈ ਚਾਨਣਾ ਹੋ ਗਿਆ। ਜਿੱਧਰ ਦੇਖਦੇ ਹਾਂ ਪਰਮਾਤਮਾ ਹੀ ਪਰਮਾਤਮਾ। ਸਮਾਂ ਕੁਝ ਜ਼ਿਆਦਾ ਹੋ ਗਿਆ, ਖਿਮਾ ਦੀ ਯਾਚਨਾ।
ਫਤਿਹ ਪ੍ਰਵਾਨ ਕਰਨੇ, ਵਾਹਿਗੁਰੂ ਜੀ ਕਾ ਖਾਲਸਾ।